अमृत साचा नाम है कहना कछ न जाए।
तो हुण सतगुरां ने साफ लफ्जां च फिर सारा कहता, जो विचार मैं दिता सी वो सतगुरां ने सारी कुंडी इथे आप खोल दिती है। आखदे ने अमृत की है, अमृत साचा नाम है। ओ भाई अमृत होर कुछ नहीं, पानी अमृत नहीं हो सकता, होर कोई खंड कोल दे पानी च वो अमृत नहीं हो सकता। इन्हां पखंडां तो दूर जाओ। अमृत साचा नाम है, सदा थिर ईश्वर दा नाम यही अमृत है, यही मिठा है। तुहानू ए मिठास नाल भर देवेगा, तुहानू ए आनंद नाल भर देवेगा। तो अमृत साचा नाम है, कहना कछु ना जाए, कहना कछु ना जाए। भाव इस अम पाणी रूपी अमृत दा मुकाबला हो कुछ ना कर सकेगा, कहना कछु ना जाए। इसकी बराबरी और कोई अमृत ना कर पाएगा। हाँ जी।
पीवत हूँ परवान पिया पूरे शब्द समाए,
पीवत हूँ परवान पिया पींदिया सारी ए जीव उस मालक दी दरगाह विच परवान हो जाएगा। पीवत हूँ ज्यो ही पीता, की पीता बाणी रूपी अमृत, होया कि परवान भया उस मालक दी दरगाह विच कबूल पै गया। ज्यो ही जीवात्मा ने ए असली अमृत चख्या, ए जीवात्मा कबूल हो गया, परवान भया उस मालक दी दरगाह विच। तो जीत हूं पीवत हूं परवान भया पूरा शब्द समाए, तो शब्द दी द्वारा उस पूर्ण परमात्मा विच समा जाईदा है। इस शब्द द्वारा, इस नाम रूपी अमृत द्वारा उस मालक नाल सुरत जोड़ ली दी है, उस दे विच समा जाईदा है, उस दे विच सुरत जोड़ ली दी है। हां जी।
आपे दे ता पाईए होर करना कछु न जाए,
आपे दे ता पाईए होर करना किछु न जाए। तुहाडी कालना इथे कम ना करेगी, क्योंकि जब तक कृपा ना होवे तब तक तुसी इस अमृत नु पी ना सकोगे। क्यों? क्योंकि जब तक कृपा नहीं हुंदी, पहली गल ते ए मनुख नु सोझ ही नहीं आउंदी कि असली अमृत की है। जब तक मालक दी कृपा ना होवे ए मन विच ख्याल ही नहीं आउंदा कि पानी ही अमृत है। उना ते पानी नु ही कड़िया नु ही उना चिर ते खोपियां पिछे ही फिरदे हैं, उना चिर ते बाहरले दीवे जगाउंदे हैं। लेकिन जिस दिन पता लग जांदा है कि असली अमृत की है, फिर ही शकोगे ना। तो पहली गल की है, उसकी कृपा होवेगी ते पता लगेगा कि असली अमृत है कि बुझोगे, और जिस दिन बुझोगे फिर पियोगे। तो उसकी कृपा तो बगैर समझ ही ना पाओगे। इंसान हुण देखो करांच, थां थां करांच देखिया कर्म कांड चल रहे हैं। मैं किसी की गल नहीं करता, मेरे अपने घर विच चल रहे हैं। बहुत समझाना लेकिन उन्हां दी समझ नहीं। कितनिया औरतां मर्द आके इत्थे भी बाणी सुनदे ने, समझाई जांदी है, उन्हां दे खाले गल नहीं पैंदी। तो कृपा नहीं उन्हां दे, जब तक कृपा ना होवे ए जहन च उतरदी नहीं गल, उन्हां चिर मन कबूल नहीं करदा इस गल नूं कि अमृत असली यही है। और जब तक मन कबूल नहीं करदा उद तक फिर मन की पड़ेगा, जब तक स्वीकार नहीं कर दे के बाणी अमृत है तब तक बाणी अमृत किवें पीवोगे, और जब तक पीवोगे नहीं तब तक कल्याण नहीं होवेगी। तो मालिक दी कृपा लोड़िए कि हे मालिक तू सोझी बख्श कि ए बाणी रूपी अमृत सानू अमृत करके विखाई देवे। ਹਾਂਜੀ
ਦੇਵਣ ਵਾਲੇ ਕੈ ਹੱਥ ਦਾਤ ਹੈ ਗੁਰਦੁਆਰੇ ਪਾਏ
ਦੇਵਣ ਹਾਰੇ ਦੇਵਣ ਵਾਲੇ ਕੈ ਹੱਥ ਦਾਤ ਹੈ ਗੁਰਦੁਆਰੇ ਪਾਏ ਉਹ ਮਾਲਕ ਹੈ ਇਹ ਦਾਤ ਦੇਣ ਵਾਲਾ ਉਸਦੇ ਹੱਥ ਹੈ ਇਹ ਦਾਤ ਇਹ ਬਖਸ਼ਿਸ਼ ਨਾਮ ਰੂਪੀ ਅੰਮ੍ਰਿਤ ਹਿਰਦੇ ਚ ਟਿਕਾਉਣ ਦੀ ਦਾਤ ਉਸ ਮਾਲਕ ਦੇ ਹੱਥ ਹੈ ਗੁਰੂ ਦੁਆਰੇ ਪਾਏ ਗੁਰੂ ਦੇ ਦੁਆਰ ਤੋਂ ਇਹ ਪਾਈ ਦੀ ਹੈ ਗੁਰੂ ਦੇ ਲੜ ਲੱਗ ਕੇ ਇਹ ਪਾਈ ਦੀ ਹੈ ਗੁਰੂ ਦੁਆਰੇ ਪਾਏ ਦੁਆਰੇ ਤੋਂ ਭਾਵ ਦੁਆਰ ਗੁਰੂ ਦਾ ਦੁਆਰ ਜਿਸ ਦਿਨ ਜੀਵਤ ਗੁਰੂ ਸਿੱਖਾਂ ਕੋਲ ਸਨ ਉਸ ਦਿਨ ਜੀਵਤ ਗੁਰੂ ਕੋਲ ਪਹੁੰਚਿਆ ਕਰਦੇ ਸਨ ਇਹ ਦਾਤ ਲੈਣ ਲਈ ਅੱਜ ਜੀਵਤ ਗੁਰੂ ਸਾਡਾ ਗੁਰੂ ਗ੍ਰੰਥ ਸਾਹਿਬ ਹੈ ਅੱਜ ਇਸ ਦੁਆਰ ਤੇ ਪਹੁੰਚ ਕੇ ਉਸ ਦਾਤ ਦੀ ਮੰਗ ਕਰਨ ਆਉਂਦੇ ਹਾਂ
ਜਿਹਾ ਕੀਰਤਨ ਤੇਹਾ ਹੋਆ ਜਿਹੇ ਕਰਮ ਕਮਾਏ
ਜਿਹਾ ਕੀਰਤਨ ਦੇਹਾ ਹੋਆ ਜਿਹੇ ਕਰਮ ਕਮਾਏ ਜਿਹੇ ਕਰਮ ਕਮਾਏ ਇੱਥੋਂ ਸ਼ੁਰੂ ਕਰੋ ਅਰਥ ਕਰਨੇ ਜਿਹੇ ਕਰਮ ਕਮਾਏ ਪੂਰਬਲੇ ਜਨਮਾਂ ਵਿੱਚ ਜਿਹੋ ਜਿਹੇ ਕਰਮ ਅਸੀਂ ਕਰ ਆਏ ਜਿਹੇ ਕਰਮ ਕਮਾਏ ਪਿਛਲੇ ਜਨਮਾਂ ਵਿੱਚ ਜਿਹੇ ਜਿਹੇ ਕਰਮ ਕਰਾਏ ਤੇਹਾ ਹੋਆ ਜਿਹਾ ਕੀਰਤਨ ਪਿਛਲੇ ਜਨਮਾਂ ਚ ਜਿਹੋ ਜਿਹੇ ਕੰਮ ਕੀਤੇ ਜਿਹੇ ਜਿਹੇ ਕਮਾ ਲਏ ਤੇਹਾ ਹੋਆ ਉਹ ਜੇ ਸੰਸਕਾਰ ਬਣ ਗਏ ਆਤਮਾ ਦੇ ਪਿਛਲੇ ਜਨਮਾਂ ਚ ਜਿਹੋ ਜਿਹੇ ਕਰਮ ਕੀਤੇ ਉਹ ਜੇ ਸੰਸਕਾਰ ਲੈ ਆਈ ਆਤਮਾ ਇਸ ਜੀਵਨ ਵਿੱਚ ਇਹ ਹੈ ਅਰਥ ਇਸਦੇ ਅਰਥ ਇਹ ਨਹੀਂ ਕਰਨੇ ਕਿ ਜਿਸ ਤਰ੍ਹਾਂ ਮਾਲਕ ਨੇ ਬਣਾ ਦਿੱਤਾ ਉਸ ਤਰ੍ਹਾਂ ਕਰੀ ਜਾਂਦੇ ਹਾਂ ਜਿਹਾ ਕੀਤਾ ਪਿਛਲੇ ਜਨਮਾਂ ਚ ਜੋ ਕਰਮ ਕਮਾਏ ਜਿਹੇ ਜੇ ਕਰਮ ਕਮਾਏ ਉਸੇ ਤਰ੍ਹਾਂ ਦੇ ਸੰਸਕਾਰ ਅਸੀਂ ਆਤਮਾ ਤੇ ਬਣਾ ਲਏ ਸਾਡੀ ਆਤਮਾ ਉਹੋ ਜਿਹੀ ਬਣ ਗਈ ਸੁਭਾਅ ਸਾਡੇ ਉਹੋ ਜਿਹੇ ਬਣ ਗਏ ਉਹ ਸੁਭਾਵ ਅਨੁਸਾਰ ਹੀ ਹੁਣ ਇੱਥੇ ਕਰਮ ਕਮਾ ਰਹੇ ਹਾਂ ਹਾਂਜੀ
ਜਤ ਸਤ ਸੰਜਮ ਨਾਮ ਹੈ ਬਿਨ ਨਾਵੇਂ ਨਿਰਮਲ ਨਾ ਹੋਏ
ਜਤ ਸਤ ਸੰਜਮ ਨਾਮ ਹੈ ਜਤ ਆਖਦੇ ਨੇ ਉੱਚਾ ਕੈਰੈਕਟਰ ਚੰਗਾ ਜਾਲ ਚਲਣ ਜਤ ਗੁੱਡ ਕੈਰੈਕਟਰ ਜਤ ਸਤ ਆਖਦੇ ਨੇਕੀ ਨੇਕ ਕੰਮ ਪੁੰਨ ਸੰਜਮ ਭਾਵ ਆਪਣੇ ਆਪ ਨੂੰ ਰੋਕ ਕੇ ਰੱਖਣਾ ਕਿਸ ਚੀਜ਼ ਤੋਂ ਰੋਕ ਕੇ ਰੱਖਣਾ ਵਾਸ਼ਨਾਵਾਂ ਤੋਂ ਰੋਕ ਕੇ ਰੱਖਣਾ ਇਹ ਹੈ ਸੰਜਮ ਅੱਖਾਂ ਮੰਦਾ ਨਾ ਤੱਕਣ ਕੰਨ ਮੰਦਾ ਨਾ ਸੁਣਨ ਜੀਭ ਮੰਦਾ ਨਾ ਬੋਲੇ ਹੱਥ ਮੰਦਾ ਕੰਮ ਨਾ ਕਰਨ ਪੈਰ ਮੰਦੇ ਕਰਮਾਂ ਵੱਲ ਨਾ ਜਾਵਣ ਇਹਨਾਂ ਨੂੰ ਆਖਿਆ ਸੰਜਮ ਹੋਰ ਸੰਜਮ ਇਹ ਨਹੀਂ ਕਿ ਮੈਂ ਗਾਜਰ ਮੂਲੀ ਨਹੀਂ ਖਾਣੀ ਮੈਂ ਲਸਣ ਨਹੀਂ ਖਾਣਾ ਇਹ ਸੰਜਮ ਨਹੀਂ ਸੰਜਮ ਕੀ ਹੈ ਸੰਜਮ ਹੈ ਮੈਂ ਮਾੜੀ ਨਿਗਾਹ ਨਾਲ ਕਿਸੇ ਨੂੰ ਨਹੀਂ ਤੱਕਣਾ ਪਰਾਇਆ ਰੂਪ ਧੀਆਂ ਪੈਣਾ ਕੰਨ ਮੰਦਾ ਨਾ ਸੁਣਨ ਚੰਗੇ ਬਚਨ ਪੈਣ ਗੰਦੇ ਵਹਿਣ ਕੰਨਾਂ ਚ ਨਾ ਪੈਣ ਜੇਬਾ ਗਾਲੀ ਬਕਵਾਸ ਨਾ ਬਕੇ ਕ੍ਰੋਧ ਨਾ ਕੱਢੇ ਇਹ ਜ਼ਬਾਨ ਦਾ ਸੰਜਮ ਹੱਥਾਂ ਨਾਲ ਚੰਗਾ ਕੰਮ ਕਰਨਾ ਹੱਥਾਂ ਦਾ ਸੰਜਮ ਜੇ ਹੱਥਾਂ ਨਾਲ ਠੱਗੀ ਮਾਰਦੇ ਹੋ ਸੰਜਮ ਨਹੀਂ ਫਿਰ ਜੇ ਪੈਰ ਵਿਸ਼ਵਾਵਾਂ ਦੇ ਦੁਆਰ ਤੇ ਲੈ ਜਾਂਦੇ ਨੇ ਜੇ ਕਦਮ ਸ਼ਰਾਬ ਖਾਨੇ ਵੱਲ ਲੈ ਜਾਂਦੇ ਨੇ ਤਾਂ ਫਿਰ ਸੰਜਮ ਨਹੀਂ ਪੈਰਾਂ ਦੇ। ਤੇ ਗਿਆਨ ਇੰਦਰੇ ਜਿਤਨੇ ਹਨ ਪੰਜ, ਇਹਨਾਂ ਨੂੰ ਕਾਬੂ ਵਿੱਚ ਰੱਖਣਾ ਇਹ ਹੈ ਸੰਜਮ। ਤੋ ਆਖਦੇ ਨੇ
ਜਤ
ਸਤ ਸੰਜਮ ਨਾਮ ਹੈ। ਨਾਮ ਜੇ ਪੜਨ ਲੱਗ ਪਵੋ, ਨਾਮ ਜਪਣ ਲੱਗ ਪਵੋ ਤੇ ਇਸੇ ਨਾਲ ਜਤ ਸਤ ਸੰਜਮ ਆਪਣੇ ਆਪ ਆ ਵਸਦੇ ਨੇ। ਤੁਸੀਂ ਕੀ ਜਤੀ ਬਣ ਸਕੋਗੇ, ਤੁਸੀਂ ਕੀ ਸਤੀ ਬਣ ਸਕੋਗੇ, ਤੁਸੀਂ ਕੀ ਸੰਜਮ ਕਮਾ ਸਕੋਗੇ। ਮਨੁੱਖ ਲੱਖ ਯਤਨ ਕਰੇ ਨਹੀਂ ਚੰਗਾ ਹੋ ਸਕਦਾ, ਆਪਣੇ ਐਫਰਟਸ ਨਾਲ ਕੋਈ ਅੱਛਾ ਨਹੀਂ ਇਸ ਤਰ੍ਹਾਂ ਹੋ ਸਕਦਾ, ਕਿਉਂਕਿ ਸੰਸਕਾਰ ਮੰਦੇ ਵੱਲ ਹੀ ਲਿਜਾਣਗੇ। ਜੇ ਮੰਦਾ ਕਮਾਇਆ ਤੇ ਸੰਸਕਾਰ ਮੰਦੇ ਵੱਲ ਹੀ ਪ੍ਰੇਰਨਗੇ। ਪਰ ਜਦੋਂ ਜੁੜ ਜਾਓ ਨਾਮ ਬਾਣੀ ਨਾਲ ਤੇ ਨਾਮ ਦਾ ਅਸਰ ਇਹ ਹੈ ਕਿ ਮੈਲ ਧੋਂਦਾ ਹੈ, ਤਾਂ ਫਿਰ ਇਹ ਸੰਜਮ ਆਪਣੇ ਆਪ ਆ ਜਾਂਦੇ ਨੇ। ਜਤ ਸਤ ਇਹ ਸਾਰੇ ਸੰਜਮ ਇਹ ਆਪ ਹੀ ਆ ਜਾਂਦੇ ਨੇ। ਇਹੀ ਗੱਲ ਅੱਜ ਮੈਂ ਮੇਰੇ ਵੀਰ ਰਾਜਿੰਦਰ ਸਿੰਘ ਨੂੰ ਸਮਝਾ ਰਿਹਾ ਸਾਂ ਕਾਰ ਵਿੱਚ ਕਿ ਨਾਮ ਜਿੱਥੇ ਆਵਸੇ ਉੱਥੇ ਫਿਰ ਵਿਕਾਰ ਟਿਕਦੇ ਨਹੀਂ। ਵਿਕਾਰ ਨੂੰ ਤੁਸੀਂ ਤਿਆਗ ਨਹੀਂ ਸਕਦੇ, ਵਿਕਾਰ ਤੁਹਾਨੂੰ ਤਿਆਗ ਜਾਂਦੇ ਨੇ ਜੇ ਨਾਮ ਟਿਕਾ ਲਓ। ਤਾਂ ਯਤਨ ਇਹ ਨਾ ਕਰੋ ਕਿ ਮੈਂ ਵਿਕਾਰਾਂ ਨਾਲ ਲੜਾਂ। ਕਿਸ ਕਿਸ ਵਿਕਾਰ ਨਾਲ ਲੜੋਗੇ? ਸੁਭਾਅ ਤੁਹਾਡਾ ਪੱਕ ਚੁੱਕਾ ਹੈ, ਸੁਭਾਅ ਕਿਸ ਤਰ੍ਹਾਂ ਮਿਟੇਗਾ? ਸੁਭਾਅ ਤੇ ਮਿਟ ਨਹੀਂ ਸਕਦਾ, ਸੰਸਕਾਰ ਉਸੇ ਪਾਸੇ ਲਿਜਾਣਗੇ। ਸੁਭਾਅ ਪੱਕਾ, ਕਦਮ ਉਸੇ ਪਾਸੇ ਜਾਣਗੇ। ਕੋਈ ਸਿਗਰਟਾਂ ਦਾ ਆਦੀ ਹੈ ਤੇ ਸਿਗਰਟਾਂ ਪੀਏਗਾ, ਸੁਭਾਅ ਪੱਕ ਗਿਆ। ਕੋਈ ਸ਼ਰਾਬ ਦਾ ਆਦੀ ਹੈ, ਸ਼ਰਾਬ ਪੀਏਗਾ, ਸੁਭਾਅ ਪੱਕ ਗਿਆ। ਸੰਸਕਾਰ ਉਸੇ ਪਾਸੇ ਲਿਜਾਣਗੇ, ਸੁਭਾਅ ਉਸੇ ਪਾਸੇ ਮੋੜੇਗਾ। ਫਿਰ ਜਤ ਸਤ ਸੰਜਮ ਕਿਸ ਤਰ੍ਹਾਂ ਕਮਾ ਸਕੋਗੇ? ਨਹੀਂ ਕਮਾ ਪਾਓਗੇ। ਪਰ ਐਸਾ ਇਨਸਾਨ ਜੇ ਨਾਮ ਜਪਣ ਲੱਗ ਪਏ ਤੇ ਨਾਮ ਤੇ ਵਿਕਾਰ ਇਕੱਠੇ ਨਹੀਂ ਰਹਿ ਸਕਦੇ। ਨਾਮ ਤੇ ਵਿਕਾਰ ਇਹ ਇੱਕ ਜਗ੍ਹਾ ਨਹੀਂ ਟਿਕ ਸਕਦੇ। ਵਾਸ਼ਨਾ ਤੇ ਨਾਮ ਇਹ ਵਿਰੋਧੀ ਤੱਤ ਹਨ, ਕਦੇ ਇੱਕ ਥਾਂ ਨਹੀਂ ਵਸਣਗੇ। ਜੇ ਤੁਸੀਂ ਨਾਮ ਨੂੰ ਵਸਾ ਲਓਗੇ ਇਹ ਵਿਕਾਰ ਤੁਹਾਨੂੰ ਛੱਡ ਜਾਣਗੇ, ਤੁਸੀਂ ਵਿਕਾਰਾਂ ਨੂੰ ਨਾ ਛੱਡ ਪਾਓਗੇ ਇਹ ਤੁਹਾਨੂੰ ਛੱਡ ਜਾਣਾ। ਬਸ ਇਹ ਸਮਝਾਉਣਾ ਚਾਹੁੰਦਾ ਤੇ ਇਹ ਸਤਿਗੁਰੂ ਆਖ ਰਹੇ ਨੇ। ਹਾਂਜੀ,
ਪੂਰੇ ਭਾਗ ਨਾਮ ਮਨ ਵਸੈ ਸ਼ਬਦ ਮਿਲਾਵਾ ਹੋਏ।
ਪੂਰੇ ਭਾਗ ਮਨ ਵਸੈ ਸ਼ਬਦ ਮਿਲਾਵਾ ਹੋਏ। ਪੂਰੇ ਭਾਗ, ਜੇ ਭਾਗ ਜਾਗਣ, ਹੁਣ ਪੂਰੇ ਭਾਗ ਕਿਉਂ ਲਿਖਿਆ? ਕੋਈ ਭਾਗ ਅਧੂਰੇ ਹੁੰਦੇ ਨੇ, ਤਾਂ ਭਾਗ ਪੂਰਨ ਗੁਰੂ ਨਾਲ ਮਿਲ ਕੇ ਜੇ ਭਾਗ ਤੁਹਾਡੇ ਜਾਗ ਪੈਣ, ਗੁਰੂ ਦੀ ਕਿਰਪਾ ਹੋ ਜਾਏ ਤਾਂ ਨਾਮ ਮਨ ਵਸੇ, ਤਾਂ ਫਿਰ ਈਸ਼ਵਰ ਦਾ ਨਾਮ ਮਨ ਵਿੱਚ ਵਸ ਜਾਏਗਾ। ਤੇ ਹੋਏਗਾ ਕਿ ਸ਼ਬਦ ਮਿਲਾਵਾ ਹੋਏ, ਸ਼ਬਦ ਦੇ ਰਾਹੀਂ ਉਸ ਪਰਮਾਤਮਾ ਨਾਲ ਤੁਹਾਡਾ ਮਿਲਾਪ ਹੋ ਜਾਏਗਾ। ਹਾਂਜੀ,
ਨਾਨਕ ਸਹਿਜੇ ਹੀ ਰੰਗ ਵਰਤਦਾ ਹਰ ਗੁਣ ਪਾਵੇ ਸੋਏ।
ਨਾਨਕ ਸਹਿਜੇ ਹੀ ਰੰਗ ਵਰਤਦਾ ਹਰ ਗੁਣ ਪਾਵੇ ਸੋਏ। ਨਾਨਕ ਪਾਤਸ਼ਾਹ ਆਖਦੇ ਨੇ ਇਸ ਤਰ੍ਹਾਂ ਸਹਿਜੇ ਹੀ ਸਹਿਜ ਅਵਸਥਾ ਵਿੱਚ ਟਿੱਕੇ ਰੰਗ ਵਰਤਦਾ ਉਸ ਪਰਮਾਤਮਾ ਦਾ ਪ੍ਰੇਮ ਪੈਦਾ ਹੋ ਜਾਏਗਾ ਤੁਹਾਡੇ ਹਿਰਦੇ ਵਿੱਚ। ਰੰਗ ਵਰਤੇਗਾ ਭਾਵ ਪ੍ਰੇਮ ਪੈਦਾ ਹੋ ਜਾਏਗਾ। ਹਰ ਗੁਣ ਪਾਵੇ ਸੋਏ, ਅਤੇ ਜਿਉਂ ਹੀ ਪ੍ਰੇਮ ਪੈਦਾ ਹੋਏਗਾ ਹਰੀ ਦੇ ਗੁਣ, ਅਕਾਲ ਪੁਰਖ ਦੇ ਗੁਣ ਤੁਹਾਡੇ ਹਿਰਦੇ ਵਿੱਚ ਪ੍ਰਗਟ ਹੋਣਗੇ। ਹਾਂਜੀ,
ਸ੍ਰੀ ਰਾਗ ਮਹਿਲਾ ਤੀਜਾ। ਕਾਇਆ ਸਾਦੈ ਉਰਦ ਤਬ तप करे विचो हो मैं न जाए।
काया साध है उर्द तप करे विचो हो मैं न जाए। हुण इत्थे गल कर रहे ने हठ योगां दी। हठ करके योगी काया नू साध देने, जप तप कर देने, अनेक किस्म दे कष्ट सहार देने, भुखे रहना, समाधियां लगाउनियां, प्यासे रहना, धुप सर्दी सहनी, अनेक किसान किस्म दियां तकलीफां शरीर नू देंदे ने, किस खातर के मिलाप हो जाए। तो हुण इत्थे महाराज की आख रहे ने, काया साधे। कोई काया आखदे ने शरीर नू, इस शरीर नाल कोई साधना करे, शरीर नू तकलीफां देवे। मैं ते वेख्या कई धर्मां च अग या तूणियां तपा तपा के सेक देंदे ने, कोले तपा तपा के अग दे उते तुरदे ने नंगे पैरी, संगड़ा नाल पिंडे नू कुटदे ने, कंड्यां दे तुरदे ने, लहू लुहान हो जांदे ने, भुख्या रह रह के शरीर नू कष्ट देंदे ने। तो इस तरह कोई हठा नाल, कोई शरीर नू तकलीफ देन नाल कोई परमात्मा नहीं पा लेता। कोई काया साध है, कोई हठ योगा नाल कोई साधना करे, काया साध साध के उसनों पावन दी कोशिश करे, तो कोई मालक नहीं मिल जाएगा। काया साध है उर्द तप करे, उर्द पुठा, पुठा लटक के तप करे, उर्द तप करे। काया साधे उर्द तप करे विचों होमे ना जाए। शरीर नू ता देवे कष्ट, तप करे लेकिन अंदरों हंकार ना जावे, तो फिर ए हठ योग दा कोई लाभ नहीं, सगों ए ते हंकार नू वधाएगा। सूक्ष्म रूप विच हंकार मन विच आ जांदा है कि मैं ते इतना कुछ कीता, इतने कालना काली, इतनी साधना साधी, इतने हठ योग कीते, तो मैं तो हुण दूजा नालों बेहतर हां, हुण मैनू ते प्राप्ति हो जानी चाहीदी है। जे ऐसी कोई आशा रख बैठे हंकार वधा के, तो गलत है। काया साधे उर्द तप करे विचों होमे ना जाए, हंकार विचों ना जावे ते कोई लाभ नहीं। हां जी,
अध्यात्म कर्म जे करे नाम ना कभी पाए।
अध्यात्म कर्म जे करे नाम ना कभी पाए। अध्यात्म कर्म की हन, धर्म नु निशाना बना के कीते गोए कर्म आख्या अध्यात्म कर्म। धर्म हेत कीते हुए कर्म अध्यात्म कर्म। अध्यात्म कर्म इवें ही हन जिवें कर्म कांड। अध्यात्म कर्म ते कर्म कांड च कोई फर्क नहीं, कर्म कांड भी उही है। धर्म दा निशाना रख के कीते हुए कर्म, धर्म हेत कीते हुए कर्म ओ कर्म कांड उही है अध्यात्म कर्म। और मैं आख्या के मनुख हुणे कुछ चिर पहला दस्या सी कि बड़े अध्यात्म कर्म मनुख करदा है। खोपरी खोपा रखी दा है, खंबणियां बन के अखंड पाठ साहब हो रहे ने, खोपा रखी दा, खंबणी बनी दी है अध्यात्म कर्म। असली खोपरी अपनी मत ओते असी पेटा करन नू तैयार नहीं, अपनी खोपरी तैयार नहीं पेटा करन लई। कहने मालक ए नकली खोपरी है, तू स्वीकार कर ले। बाणी रूपी अमृत असी पीण नू तैयार नहीं, ਘੜੇ ਪਾਣੀ ਦੇ ਰੱਖ ਕੇ ਅਸੀਂ ਆਖਦੇ ਹਾਂ ਕਿ ਉਹ ਅੰਮ੍ਰਿਤ ਹੋ ਜਾਏਗਾ। ਪਾਣੀ ਅੰਮ੍ਰਿਤ ਹੋ ਸਕਦਾ ਹੈ, ਲੇਕਿਨ ਇਹ ਬਾਣੀ ਅੰਮ੍ਰਿਤ ਅਸੀਂ ਮੰਨਦੇ ਕੋਈ ਨਹੀਂ। ਤੋ ਕਰਮ ਕਾਂਡ ਨਹੀਂ ਤੇ ਕੀ ਹੈ ਦੱਸੋ ਮੈਨੂੰ, ਕਿਸੇ ਨੂੰ ਆਖੋ ਜਪਜੀ ਸਾਹਿਬ ਰਹਿਰਾ ਸਾਹਿਬ ਪਾਠ ਕਰੋ, ਆ ਕੇ ਅਖੰਡ ਪਾਠ ਹੋ ਰਹੇ ਨੇ ਪਾਠ ਸੁਣੋ, ਤਾਂ ਕੋਈ ਤਿਆਰ ਨਹੀਂ। ਲੇਕਿਨ ਕੜਾ ਪਾਣੀ ਦਾ ਭਰ ਕੇ ਉਸਨੂੰ ਅਸੀਂ ਅੰਮ੍ਰਿਤ ਮੰਨਣ ਲਈ ਤਿਆਰ ਹਾਂ, ਬਾਣੀ ਨੂੰ ਅਸੀਂ ਅੰਮ੍ਰਿਤ ਮੰਨਣ ਲਈ ਤਿਆਰ ਨਹੀਂ। ਔਰ ਪਿਛਲੇ ਸ਼ਬਦ ਸਤਿਗੁਰਾਂ ਨੇ ਕਿਤਨਾ ਸਾਫ਼ ਆਖਿਆ, ਸਾਫ਼ ਆਖ ਰਹੇ ਨੇ ਕਿ ਅਧਿਆਤਮ ਕਰਮ ਜੇ ਕਰੇ ਨਾਮ ਨਾ ਕਬ ਹੀ ਪਾਏ। ਕਰਮ ਕਾਂਡਾਂ ਨਾਲ ਤੁਸੀਂ ਨਾਮ ਨਾਲ ਜੁੜ ਨਹੀਂ ਸਕੋਗੇ, ਕਰਮ ਕਾਂਡ ਕਰਦੇ ਹੋਏ ਤੁਸੀਂ ਨਾਮ ਨਾਲ ਨਹੀਂ ਜੁੜ ਸਕੋਗੇ, ਨਾਮ ਮਨ ਵਿੱਚ ਨਹੀਂ ਵੱਸ ਸਕੇਗਾ, ਕਰਮ ਕਾਂਡਾਂ ਤੱਕ ਹੀ ਮਤ ਰਹਿ ਜਾਏਗੀ, ਇਸ ਤੋਂ ਅੱਗੇ ਤੁਸੀਂ ਵੱਧ ਨਾ ਸਕੋਗੇ। ਲੇਕਿਨ ਫਿਰ ਵੀ ਵੇਖਿਆ ਕਰੋ, ਕਰ ਬਾਹਰਲੇ ਦੀਵੇ ਦੇ ਅਸੀਂ ਜੋਤਾਂ ਜਗਾਉਣ ਲਈ ਤਿਆਰ ਆ, ਮਨ ਦੀ ਜੋਤ ਕੋਈ ਨਹੀਂ ਜਗਾਉਂਦਾ ਕਿ ਅੰਦਰ ਜਾਤੀ ਮਾਰੀਏ। ਦਸ ਦਿਸ਼ਾ ਵਿੱਚ ਤੇ ਭਟਕਦੇ ਹਾਂ, ਗਿਆਰਵੀਂ ਦਿਸ਼ਾ ਵਿੱਚ ਕੋਈ ਨਹੀਂ ਜਾਂਦਾ ਕਿ ਮਨ ਅੰਦਰ ਵੇਖੀਏ, ਜਿੱਥੋਂ ਮਿਲਣਾ ਹੈ ਸਭ ਕੁਝ ਉੱਥੇ ਵੇਖੀਏ, ਕੋਈ ਨਹੀਂ ਕਰੇਗਾ। ਤੋ ਮਨੁੱਖ ਇਹਨਾਂ ਕਰਮ ਕਾਂਡਾਂ 'ਚ ਹੀ ਫਸਿਆ ਰਹਿ ਜਾਂਦਾ ਹੈ। ਇਸੇ ਤਰ੍ਹਾਂ ਆਖਿਆ ਕਿ ਜਿਤਨੇ ਹਠ ਯੋਗ ਨੇ ਸਭ ਕਰਮ ਕਾਂਡ ਨੂੰ, ਕਿਉਂਕਿ ਸਰੀਰ ਨੂੰ ਕਸ਼ਟ ਦਿੱਤਿਆਂ ਕੀ ਮਿਲੇਗਾ। ਸਰੀਰ ਦੀ ਇੱਕ ਆਤਮਾ ਦਾ ਨਿਵਾਸ ਹੈ, ਸਰੀਰ ਸੁਖੀ ਹੋਵੇਗਾ ਤੇ ਆਤਮਾ ਵੀ ਅੰਦਰ ਸੁਖੀ ਹੈ। ਜੇ ਸਰੀਰ ਨੂੰ ਦੁਖੀ ਕਰੋਗੇ, ਆਤਮਾ ਅੰਦਰ ਦੁਖੀ ਹੈ, ਦੁੱਖ ਪਹੁੰਚ ਰਿਹਾ ਹੈ, ਤੂੰ ਕਿਵੇਂ ਉਸ ਨਾਲ ਜੁੜ ਪਾਓਗੇ। ਸਰੀਰ ਕੋਈ ਦੁੱਖ ਦੇਣ ਲਈ ਜਾਂ ਕਸ਼ਟ ਸਹਿਣ ਲਈ ਨਹੀਂ ਬਣਿਆ। ਮਹਾਰਾਜ ਤੇ ਆਖਦੇ ਨੇ ਕਿ ਬਾਣੀ ਪੜੋ ਤੇ ਆਨੰਦ ਨਾਲ ਭਰ ਜਾਓ, ਇਹੀ ਅੰਮ੍ਰਿਤ ਹੈ। ਇਸੇ ਤਰ੍ਹਾਂ ਤੁਸੀਂ ਜੁੜ ਪਾਓਗੇ, ਇਸੇ ਤਰ੍ਹਾਂ ਸੁਰਤ ਜੁੜੇਗੀ। ਹਾਂਜੀ,
ਗੁਰ ਕੈ ਸ਼ਬਦ ਜੀਵਤ ਮਰੈ ਹਰ ਨਾਮ ਵਸੈ ਮਨ ਆਏ।
ਗੁਰ ਕੈ ਸ਼ਬਦ ਜੀਵਤ ਮਰੈ ਹਰਿ ਨਾਮ ਵਸੈ ਮਨ ਆਏ। ਗੁਰੂ ਦੇ ਸ਼ਬਦ ਦੁਆਰਾ, ਗੁਰ ਕੈ ਸ਼ਬਦ ਜੀਵਤ ਮਰੈ, ਜਿਉਂਦਿਆਂ ਮਰ ਜਾਏ। ਹੁਣ ਜਿਉਂਦਿਆਂ ਕਿਵੇਂ ਮਰ ਜਾਏ ਇਨਸਾਨ, ਜਿਉਂਦਿਆਂ ਕਿਵੇਂ ਮੌਤ ਆ ਜਾਏ। ਜਿਉਂਦਿਆਂ ਮਰੀਦਾ ਵਿਕਾਰਾਂ ਤੋਂ, ਜੇ ਆਤਮਾ ਨੂੰ ਵਿਕਾਰਾਂ ਤੋਂ ਬਚਾ ਲਈਏ, ਆਤਮਾ ਨੂੰ ਵਿਕਾਰਾਂ ਤੋਂ ਹੋੜ ਲਈਏ, ਤਾਂ ਇਉਂ ਅਸੀਂ ਜਿਉਂਦਿਆਂ ਜੀ ਮਰ ਜਾਈਦਾ। ਅਸਲੀ ਮੌਤ ਤੋਂ ਪਹਿਲਾਂ ਮਰ ਜਾਣਾ ਹੈ, ਆਤਮਾ ਨੂੰ ਵਿਕਾਰਾਂ ਵੱਲੋਂ ਮੋੜ ਲੈਣਾ। ਤੋ ਆਖਦੇ ਨੇ ਸਤਿਗੁਰੂ, ਹਾਂਜੀ ਫਿਰ ਬੋਲਣਾ।
ਗੁਰ ਕੈ ਸ਼ਬਦ ਜੀਵਤ ਮਰੈ ਹਰ ਨਾਮ ਵਸੈ ਮਨ ਆਏ।
ਗੁਰ ਕੈ ਸ਼ਬਦ ਜੀਵਤ ਮਰੈ ਹਰ ਨਾਮ ਵਸੈ ਮਨ ਆਏ। ਗੁਰੂ ਦੇ ਸ਼ਬਦ ਦੁਆਰਾ ਕੋਈ ਜਿਉਂਦਿਆਂ ਹੀ ਵਿਕਾਰਾਂ ਵੱਲੋਂ ਮਰ ਜਾਏ, ਮਨ ਨੂੰ ਵਿਕਾਰਾਂ ਵੱਲੋਂ ਮੋੜ ਲਵੇ, ਤਾਂ ਨਾਮ ਵਸੈ ਮਨ ਆਏ। ਤੋ ਈਸ਼ਵਰ ਦਾ ਨਾਮ ਮਨ ਵਿੱਚ ਆ ਕੇ ਵਸ ਜਾਏਗਾ। ਹਾਂਜੀ,
ਸੁਣ ਮਨ ਮੇਰੇ ਭਜ ਸਤਿਗੁਰ ਸਰਣਾ।
ਸੁਣ ਮਨ ਮੇਰੇ ਸਤਿਗੁਰ ਸਰਣਾ, ਸੁਣ ਮਨ ਮੇਰੇ ਭਜ ਸਤਿਗੁਰ ਸਰਣਾ। ਐ ਮੇਰੇ ਮਨ, ਤੂੰ ਉਸਦਾ ਨਾਮ ਜਪ ਕੇ ਉਸਦੀ ਸ਼ਰਨ ਆ ਜਾ। ਹੋਰ ਆਸਰੇ ਪਰਨੇ ਛੱਡ ਕੇ ਉਸ ਮਾਲਕ ਦੀ ਸ਼ਰਨ ਆ ਜਾ ਤੇ ਨਾਮ ਜਪ। ਹਾਂਜੀ,
ਗੁਰਪ੍ਰਸਾਦੀ ਛੁੱਟੀ ਐ ਬਿਖ ਪਵਜਲ ਸ਼ਬਦ ਗੁਰ ਤਰਨਾ।
ਗੁਰਪ੍ਰਸਾਦੀ ਛੁੱਟੀ ਐ, ਗੁਰੂ ਦੀ ਕਿਰਪਾ ਦੁਆਰਾ ਛੁਟਕਾਰਾ ਪਾ ਲਈਦਾ। ਗੁਰਪ੍ਰਸਾਦੀ ਛੁੱਟੀ ਐ, ਛੁਟਕਾਰਾ ਪਾ ਲਈਦਾ। ਕਿੱਥੋਂ? ਵਿਕਾਰਾਂ ਤੋਂ। ਬਿਖ ਜ਼ਹਿਰ, ਬਿਖ ਤੋਂ ਭਾਵ ਜ਼ਹਿਰ। ਕਿਹੜੀ ਜ਼ਹਿਰ? ਮਾਇਆ ਰੂਪੀ ਜ਼ਹਿਰ। ਬਿਖ ਭਵ ਜਲ ਸ਼ਬਦ ਗੁਰ ਤਰਨਾ। ਤੋ ਗੁਰਪ੍ਰਸਾਦੀ ਛੁੱਟੀ ਐ ਬਿਖ ਭਵ ਜਲ, ਇਹ ਜਿਹੜਾ ਸੰਸਾਰ ਸਮੁੰਦਰ ਹੈ ਬੜਾ ਜ਼ਹਿਰੀਲਾ ਹੈ, ਬਿਖ ਪਵਜਲ, ਇਹ ਜਿਹੜਾ ਸੰਸਾਰ ਸਾਗਰ ਹੈ ਇਹ ਬਿਖ ਹੈ, ਇਹ ਜ਼ਹਿਰੀਲਾ ਹੈ। ਸ਼ਬਦ ਗੁਰੂ ਤਰਨਾ, ਔਰ ਇਸ ਨੂੰ ਤਰਨਾ ਹੈ ਕਿ ਸ਼ਬਦ ਗੁਰੂ ਦੇ ਸ਼ਬਦ ਦੁਆਰਾ ਤੈਨੂੰ ਤਰਨਾ ਪਵੇਗਾ, ਗੁਰੂ ਦੇ ਸ਼ਬਦ ਦੁਆਰਾ ਬੇੜੀ ਚ ਬਹਿ ਕੇ ਤੂੰ ਪਾਰ ਲੰਘੇਗਾ। ਹਾਂਜੀ,
ਰਹਾਉ ਤ੍ਰੈ ਗੁਣ ਸਭਾ ਤਾਤ ਹੈ ਦੂਜਾ ਪਾਉ ਵਿਕਾਰ।
ਤ੍ਰੈ ਗੁਣ ਸਭਾ ਤਾਤ ਹੈ ਦੂਜਾ ਪਾਉ ਵਿਕਾਰ। ਤਾਤ ਆਖਦੇ ਨੇ ਮਾਇਆ, ਤਾਤ ਦਾ ਅਰਥ ਹੈ ਮਾਇਆ। ਤ੍ਰੈ ਗੁਣ, ਤ੍ਰੈ ਗੁਣਾ ਵਾਲੀ ਮਾਇਆ, ਤ੍ਰੈ ਗੁਣ ਸਭਾ ਤਾਤ ਹੈ। ਇਹ ਮਾਇਆ ਦੇ ਤ੍ਰੈ ਗੁਣ ਵਿੱਚ ਬੰਦਾ ਫਸਦਾ ਹੈ। ਇਹ ਤਿੰਨਾਂ ਗੁਣਾਂ ਵਾਲੀ ਮਾਇਆ ਇਹ ਜ਼ੰਜੀਰ ਹੈ। ਕੀ ਨੇ ਤ੍ਰੈ ਗੁਣ? ਰਜੋ ਸਤੋ ਤਮੋ, ਇਹ ਤਿੰਨ ਗੁਣ ਨੇ ਮਾਇਆ ਦੇ। ਸਮਝਾ ਦਿਆਂ ਇਹ ਕੀ? ਰਜੋ ਕਾਮ ਕ੍ਰੋਧ ਲੋਭ ਮੋਹ, ਇਸ ਨੂੰ ਆਖਦੇ ਨੇ ਰਜੋ ਗੁਣ। ਇਹ ਤਿੰਨੇ ਚਾਰੇ ਪੰਜੇ ਚੀਜ਼ਾਂ ਇਹ ਸਤਾਉਂਦੀਆਂ ਨੇ ਇਨਸਾਨ ਨੂੰ, ਰਜੋ ਸਤੋ ਤਮੋ। ਇਹਨਾਂ ਕਰਕੇ ਮਨੁੱਖ ਦੁਖੀ, ਇਹ ਹੈ ਰਜੋ ਗੁਣ ਮਾਇਆ ਦਾ। ਤਮੋ ਗੁਣ, ਤਮੋ ਤਮ ਕਹਿੰਦੇ ਨੇ ਹਨੇਰੇ ਨੂੰ, ਮਨ ਵਿੱਚ ਹਨੇਰਾ, ਅਗਿਆਨਤਾ ਦਾ ਹਨੇਰਾ, ਅੰਦਰ ਹਨੇਰਾ, ਇਹ ਹੈ ਤਮੋ ਗੁਣ। ਤੂੰ ਸੰਸਾਰ ਰੂਪੀ ਮਾਇਆ ਕਰਕੇ ਮਨ ਅੰਦਰ ਹਨੇਰਾ ਹੈ, ਚਾਨਣ ਨਹੀਂ। ਔਰ ਸਤੋ, ਸਤ ਆਖਦੇ ਨੇ ਪੁੰਨ ਨੂੰ, ਤੋ ਪੁੰਨ ਵੀ ਮਾਇਆ ਹੈ ਤੁਸੀਂ ਆਖੋਗੇ, ਹੈ ਇਹ ਪੁੰਨ ਵੀ ਮਾਇਆ। ਮਾਇਆ ਦੇ ਉਹ ਹੈ ਜੋ ਜਕੜਦੀ ਹੈ, ਇਹ ਪੁੰਨ ਕਿਵੇਂ ਮਾਇਆ? ਤੋ ਪੁੰਨ ਵੀ ਤੁਹਾਨੂੰ ਜਕੜਦੇ ਨੇ, ਕਿਉਂਕਿ ਪੁੰਨਾ ਰਾਹੀਂ ਹੰਕਾਰ ਪੈਦਾ ਹੁੰਦਾ ਹੈ। ਮਨੁੱਖ ਪੁੰਨ ਕਰਕੇ ਤੇ ਆਖਦਾ ਇਹ ਮੈਂ ਕੀਤਾ, ਆ ਮੈਂ ਕੀਤਾ, ਆ ਮੈਂ ਕੀਤਾ, ਹੰਕਾਰ। ਤੋ ਪੁੰਨ ਵੀ ਬੇੜੀ ਹਨ, ਪੁੜ ਵੀ ਜ਼ੰਜੀਰ ਹਨ, ਪੁੜ ਵੀ ਹੱਥਕੜੀਆਂ ਨੇ, ਪੁੰਨ ਵੀ ਹੱਥਕੜੀਆਂ ਨੇ। ਇਹ ਠੀਕ ਹੈ ਕਿ ਇਹ ਹੱਥਕੜੀ ਸੋਨੇ ਦੀ ਹੈ, ਚੰਗੀ ਹੈ ਹੱਥਕੜੀ, ਲੇਕਿਨ ਬਣਦੀ ਹੈ ਹੱਥਕੜੀ ਤੇ ਹੱਥਕੜੀ ਹੈ, ਚਾਹੇ ਸੋਨੇ ਦੀ ਹੋਵੇ ਚਾਹੇ ਲੋਹੇ ਦੀ ਹੋਵੇ। ਜਿਵੇਂ ਕਾਮ ਕ੍ਰੋਧ ਲੋਭ ਮੋਹ ਇਹ ਬੇੜੀਆਂ ਨੇ, ਇਹ ਲੋਹੇ ਦੀਆਂ ਬੇੜੀਆਂ ਨੇ, ਹੰਕਾਰ ਪੁੰਨਾ ਦਾ ਹੰਕਾਰ ਕਰਨਾ ਇਹ ਸੋਨੇ ਦੀ ਬੇੜੀ ਹੈ, ਉਹ ਵੀ ਬਣ ਲੈਂਦੀ ਹੈ। ਇਸੇ ਕਰਕੇ ਕਿਹਾ ਕਿ ਪੁੰਨਾ ਤੋਂ ਵੀ ਉੱਚੇ ਉੱਠੋ ਤੇ ਪਾਪਾਂ ਤੋਂ ਵੀ ਉੱਚੇ ਉੱਠੋ। ਜਿੰਨਾ ਪਾਪਾਂ ਤੋਂ ਦੂਰ ਜਾਣਾ ਉਨਾ ਹੀ ਪੁੰਨਾ ਤੋਂ ਦੂਰ ਜਾਣਾ। ਪਾਪ ਪੁੰਨ ਕਰਕੇ ਤੇ ਭਰ ਵੀ ਆਸ ਮਨ ਵਿੱਚ ਨਾ ਆਵੇ ਕਿ ਮੈਂ ਪੁੰਨ ਕੀਤਾ, ਖਿਆਲ ਹੀ ਨਾ ਆਵੇ ਕਿ ਮੈਂ ਭਲਾ ਕੰਮ ਕੀਤਾ, ਇੰਜ ਹੋ ਗਿਆ ਮੇਰੇ ਤੋਂ, ਮੈਂ ਕੀਤਾ ਨਹੀਂ। ਤੋ ਇਹਨਾਂ ਤਿੰਨਾਂ ਗੁਣਾਂ ਦੀ ਜ਼ਿਕਰ ਕਰ ਰਹੇ ਨੇ। ਤ੍ਰੈ ਗੁਣ ਸਭਾ ਥਾਤ ਹੈ, ਇਹ ਰਜੋ ਸਤੋ ਤਮੋ, ਇਹ ਤਿੰਨੇ ਗੁਣ ਮਾਇਆ ਦੇ ਗੁਣ ਹਨ। ਤ੍ਰੈ ਗੁਣ ਸਭਾ, ਇਹ ਰਜੋ ਸਤੋ ਤਮੋ, ਇਹ ਸਾਰੇ ਹੀ ਮਾਇਆ ਦੇ ਰੂਪ ਹਨ। ਤ੍ਰੈ ਗੁਣ ਸਭਾ ਥਾਤ ਹੈ। ਦੂਜਾ ਭਾਉ ਵਿਕਾਰ, ਔਰ ਇਹਨਾਂ ਦੇ ਨਾਲ ਜਿਹੜਾ ਪਿਆਰ ਲਾ ਲੈਂਦਾ ਹੈ ਇਹਨਾਂ ਤਿੰਨਾਂ ਗੁਣਾਂ ਨਾਲ, ਉਹ ਵਿਕਾਰੀ ਹੋ ਜਾਂਦਾ ਹੈ, ਉਹਦਾ ਜੀਵਨ ਵਾਸ਼ਨਾਵਾਂ ਨਾਲ ਭਰ ਜਾਂਦਾ ਹੈ, ਉਹ ਵਿਕਾਰਾਂ ਨਾਲ ਭਰ ਜਾਂਦਾ ਹੈ, ਉਹ ਵਿਕਾਰੀ ਹੈ ਮਨੁੱਖ। ਹਾਂਜੀ,
ਪੰਡਿਤ ਪੜੈ ਬੰਧਨ ਮੋਹ ਬਾਧਾ, ਨਹਿ ਬੂਝੈ ਬਿਖਿਆ ਪਿਆਰ।
ਪੰਡਿਤ ਪੜੈ ਬੰਧਨ ਮੋਹ ਬਾਂਧਾ, ਨਹਿ ਬੂਝੈ ਬਿਖਿਆ ਪਿਆਰ। ਪੰਡਿਤ ਪੜੈ ਬੰਧਨ ਮੋਹ ਬਾਂਧਾ, ਪੰਡਿਤ ਵੇਦ ਸ਼ਾਸਤਰ ਪੜ੍ਹਦਾ ਹੈ, ਸਿਮਰਤੀਆਂ ਦਾ ਪਾਠ ਕਰਦਾ ਹੈ। ਪੰਡਿਤ ਪੜੈ ਬੰਧਨ ਮੋਹ ਬਾਂਧਾ, ਲੇਕਿਨ ਮੋਹ ਦੇ ਬੰਧਨ ਤੇ ਉਸਦੇ ਟੁੱਟਦੇ ਨਹੀਂ, ਇਹ ਸਭ ਕੁਝ ਪੜ੍ਹ ਕੇ ਇਹ ਜਿਹੜੇ ਮਾਇਆ ਦੇ ਬੰਧਨ ਨੇ ਉਹ ਤੇ ਉਹ ਤੋੜ ਨਹੀਂ ਪਾਉਂਦਾ। ਤੋ ਪੜ੍ਹਿਆਂ ਦਾ ਕੀ ਫਾਇਦਾ? ਪੰਡਿਤ ਪੜ੍ਹੇ ਬੰਧਨ ਮੋ ਬਾਂਧਾ, ਨੈ ਬੂਝੈ ਵਿਖਿਆ ਪਿਆਰ। ਇਹ ਵਿਖਿਆ ਇਹ ਜ਼ਹਿਰੀਲੀ ਮਾਇਆ ਦਾ ਪਿਆਰ ਇਹ ਪਾ ਲਿਆ ਜੋ ਇਸਦਾ ਤੋ ਖਿਆਲ ਨਹੀਂ ਕਰਦਾ। ਬਜਿੰਦਰ
ਥੱਲੇ ਚੱਲੇ ਹਨ,
ਹਾਂਜੀ ਪੜੋ ਬੇਟੇ।
ਸਤਿਗੁਰ ਮਿਲੀਏ ਤ੍ਰਿਕੁਟੀ ਛੁੱਟੈ, ਚੌਥੇ ਪਦ ਮੁਕਤ ਦੁਆਰ।
ਫਿਰ ਪੜ੍ਹਨਾ, ਹਾਂਜੀ
ਕਿਹੜੇ ਬੰਧਨ
ਫਿਰ ਪੜ੍ਹੀਏ? ਇਹੀ ਤੁਕ।
ਅੱਛਾ, ਪੰਡਿਤ ਪੜੈ ਬੰਧਨ ਮੋ ਬਾਂਧਾ, ਨੈ ਬੂਝੈ ਵਿਖਿਆ ਪਿਆਰ।
ਹਾਂਜੀ ਅੱਗੋਂ।
ਸਤਿਗੁਰ ਮਿਲੀਏ ਤ੍ਰਿਕੁਟੀ ਛੁੱਟੈ, ਚੌਥੇ ਪਦ ਮੁਕਤ ਦੁਆਰ।
ਸਤਿਗੁਰ ਮਿਲੀਏ ਤ੍ਰਿਕੁਟੀ ਛੁੱਟੈ, ਚੌਥੇ ਪਦ ਮੁਕਤ ਦੁਆਰ। ਸਤਿਗੁਰ ਮਿਲੀਏ ਤ੍ਰਿਕੁਟੀ ਛੁੱਟੈ, ਤ੍ਰਿਕੁਟੀ ਕਿਸ ਨੂੰ ਕਹਿੰਦੇ ਨੇ? ਤਿਉੜੀਆਂ ਨੂੰ, ਤਿਉੜੀਆਂ। ਤ੍ਰਿਕੁਟੀ ਆਖਦੇ ਨੇ ਤਿਉੜੀਆਂ, ਮੱਥੇ ਤੇ ਤਿਉੜੀਆਂ। ਔਰ ਇਹ ਮੱਥੇ ਤੇ ਤਿਉੜੀਆਂ ਅੰਦਰਲੇ ਕ੍ਰੋਧ ਦੀ ਨਿਸ਼ਾਨੀ ਹੈ, ਅੰਦਰਲੇ ਕ੍ਰੋਧ ਦੀ ਨਿਸ਼ਾਨੀ। ਹੁਣ ਪਹਿਲਾਂ ਤੁਹਾਨੂੰ ਸਮਝਾਵਾਂ ਕਿ ਜਿਹੜੇ ਪੁਰਾਣੇ ਰਿਸ਼ੀ ਮੁਨੀ ਉਹ ਤਿਉੜੀਆਂ ਜੇ ਮੱਥੇ ਤੇ ਹੋਣ ਵੀ ਨਾ ਤੇ ਉਹ ਵਾਹ ਕੇ ਰੱਖਦੇ ਸਨ। ਇੰਝ ਲਕੀਰਾਂ ਬੜਾ ਕੇ ਰੱਖਣੀਆਂ, ਕੋਈ ਰੰਗ ਲਾ ਕੇ, ਕੋਈ ਚਿੱਟਾ ਜਾਂ ਲਾਲ, ਤਿਉੜੀਆਂ ਬਣਾ ਕੇ ਰੱਖਦੇ ਸਨ। ਕਿਉਂ ਬਣਾ ਕੇ ਰੱਖਦੇ ਸਨ? ਇਹ ਦੱਸਣ ਲਈ ਕਿ ਮੇਰਾ ਅੰਦਰਲਾ ਕ੍ਰੋਧ ਬਾਹਰ ਆ ਗਿਆ ਹੈ, ਭਾਵ ਅੰਦਰਲਾ ਕ੍ਰੋਧ ਨਿਕਲ ਕੇ ਬਾਹਰ ਸੁੱਟ ਦਿੱਤਾ ਹੈ। ਇਹ ਸੀ ਪਿੱਛੇ ਮਹੱਤਤਾ ਸਾਧੂਆਂ ਦੀ, ਕਿਉਂ ਲਗਾ ਕੇ ਰੱਖਦੇ ਸਨ ਤ੍ਰਿਕੁਟੀ। ਉਹਨਾਂ ਵਾਹ ਲੈਣੀ ਤ੍ਰਿਕੁਟੀ ਮੱਥੇ ਤੇ ਦੱਸਣ ਲਈ ਕਿ ਹੁਣ ਮੈਂ ਮਹਾਤਮਾ ਹੋ ਗਿਆ, ਅੰਦਰਲਾ ਕ੍ਰੋਧ ਮੈਂ ਤਿਆਗ ਦਿੱਤਾ ਹੈ, ਬਾਹਰ ਕੱਢ ਦਿੱਤਾ ਹੈ। ਤ੍ਰਿਕੁਟੀ ਨਿਸ਼ਾਨੀ ਕ੍ਰੋਧ ਦੀ, ਲੇਕਿਨ ਤ੍ਰਿਕੁਟੀ ਅਸਲੀ ਛੁੱਟਦੀ ਕਿਵੇਂ ਹੈ? ਸਤਿਗੁਰੂ ਮਿਲੀਏ ਤ੍ਰਿਕੁਟੀ ਛੁੱਟਦਾ। ਉਹ ਕਹਿੰਦੇ ਨੇ ਐ ਪੰਡਤਾ, ਮਸਤਕ ਤੇ ਰੰਗ ਲਾ ਲੈਣ ਨਾਲ ਤੇਰਾ ਕ੍ਰੋਧ ਬਾਹਰ ਨਹੀਂ ਆ ਜਾਂਦਾ। ਕ੍ਰੋਧ ਕਿਵੇਂ ਨਿਕਲੇਗਾ ਅੰਦਰੋਂ? ਸਤਿਗੁਰੂ ਮਿਲੀਏ, ਗੁਰੂ ਦੇ ਚਰਨ ਫੜ, ਫਿਰ ਤੇਰਾ ਕ੍ਰੋਧ ਅੰਦਰੋਂ ਜਾਏਗਾ। ਰੰਗ ਲਾ ਲੈਣ ਨਾਲ, ਲੀਕਾਂ ਵਾ ਲੈਣ ਨਾਲ ਇਹ ਤੇਰਾ ਅੰਦਰਲਾ ਕ੍ਰੋਧ ਬਾਹਰ ਨਹੀਂ ਆ ਜਾਣਾ, ਇਹ ਨਿਕਲ ਨਹੀਂ ਜਾਣਾ। ਤ੍ਰਿਕੁਟੀ ਕਿਵੇਂ ਛੁੱਟੇਗੀ? ਸਤਿਗੁਰੂ ਮਿਲੀਏ ਤ੍ਰਿਕੁਟੀ ਛੁੱਟੇ। ਗੁਰੂ ਨੂੰ ਆ ਕੇ ਮਿਲ, ਗੁਰੂ ਦੇ ਚਰਨ ਲੱਗ, ਗੁਰੂ ਦੀ ਸਿੱਖਿਆ ਲੈ, ਫਿਰ ਤੇਰਾ ਕ੍ਰੋਧ ਨਿਬੜੇਗਾ। ਸਤਿਗੁਰੂ ਮਿਲੀਏ ਤ੍ਰਿਕੁਟੀ ਛੁੱਟੈ, ਹੋਏਗਾ ਕੀ? ਚੌਥੇ ਪਦ। ਤਿੰਨ ਪਦ ਤੇ ਦੱਸੇ ਨੇ ਮਾਇਆ ਦੇ, ਤਿੰਨ ਦਰਜੇ ਤੇ ਮਾਇਆ ਦੇ, ਰਜੋ ਸਤੋ ਤਮੋ, ਤੇ ਫਿਰ ਮਿਲੇਗਾ ਤੈਨੂੰ ਚੌਥਾ ਪਦ। ਫਿਰ ਤੂੰ ਚੌਥੀ ਪਦਵੀ ਤੇ ਆਏਗਾ, ਮਾਇਆ ਤੋਂ ਇੱਕ ਸਟੈਪ ਉੱਤੇ ਚਲਾ ਜਾਏਗਾ। ਉਸੇ ਚੌਥੇ ਪਦ ਨੂੰ ਅਸੀਂ ਕੀ ਕਿਹਾ? ਦਸਮ ਦੁਆਰ। ਉਸੇ ਚੌਥੇ ਪਦ ਨੂੰ ਅਸੀਂ ਆਖਿਆ ਦਸਮ ਦੁਆਰ। ਤੋ ਜਿਉਂ ਹੀ ਤ੍ਰਿਕੁਟੀ ਛੁੱਟੈ, ਚੌਥੇ ਪਦ ਮੁਕਤ ਦੁਆਰ। ਮੁਕਤੀ ਦਾ ਦੁਆਰ ਹੈ ਉਹ ਚੌਥਾ ਪਦ ਹੈ, ਮਾਇਆ ਦੇ ਤਿੰਨ ਪਦਾਂ ਤੋਂ ਉੱਤੇ, ਮਾਇਆ ਦੀਆਂ ਤਿੰਨ ਸਟੇਜਾਂ ਤੋਂ ਉੱਤੇ ਉਹ ਚੌਥਾ ਪਦ, ਉਹ ਦਸਮ ਦੁਆਰ, ਉਹ ਹੈ ਚੌਥਾ ਪਦ। ਔਰ ਉਹ ਹੈ ਆਖਦੇ ਨੇ ਮੁਕਤੀ ਦੁਆਰ, ਉੱਥੇ ਮੁਕਤੀ ਪਾਈ ਦੀ ਹੈ। ਤੋ ਸਤਿਗੁਰ ਮਿਲਿਆ ਤ੍ਰਿਕੁਟੀ ਛੁੱਟੈ, ਚੌਥੇ ਪਦ। ਐ ਪੰਡਤਾ, ਇਹ ਮਾਇਆ ਦੇ ਤਿੰਨ ਗੁਣ ਛੱਡ ਕੇ ਚੌਥੇ ਪਦ ਨੂੰ ਪਹੁੰਚੇ, ਦਸਮ ਦੁਆਰ ਤੱਕ ਤੇਰੀ ਸੁਰਤ ਜਾਏ, ਤੇ ਫਿਰ ਮੁਕਤੀ ਦਾ ਦੁਆਰ, ਉਹ ਹੈ ਮੁਕਤੀ ਦਾ ਦੁਆਰ, ਉੱਥੇ ਮਿਲੇਗੀ ਤੈਨੂੰ ਮੁਕਤੀ। ਹਾਂਜੀ।
ਗੁਰ ਤੇ ਮਾਰਗ ਪਾਈਐ, ਚੁੱਕੈ ਮੋਹ ਗੁਬਾਰ।
ਗੁਰ ਤੇ ਮਾਰਗ ਪਾਈਐ, ਚੁੱਕੈ ਮੋਹ ਵਿਕਾਰ
ਗੁਬਾਰ।
ਗੁਬਾਰ, ਗੁਰ ਤੇ ਮਾਰਗ ਪਾਈਐ, ਗੁਰੂ ਤੋਂ ਹੀ ਰਾਹ ਦਾ ਪਤਾ ਲੱਗੇਗਾ। ਮਾਰਗ ਕਹਿੰਦੇ ਨੇ ਰਸਤਾ, ਰਾਹ। ਗੁਰੂ ਤੋਂ ਬਿਨਾਂ ਤੁਹਾਨੂੰ ਰਾਹ ਨਾ ਲੱਭੇਗਾ। ਗੁਰੂ ਤੇ ਮਾਰਗ ਪਾਈਐ ਚੂਕੈ ਮੋਹ ਗੁਬਾਰ, ਇਹ ਸੰਸਾਰ ਦਾ ਮੋਹ ਇਹ ਹਨੇਰਾ ਇਸ ਤਰ੍ਹਾਂ ਦੂਰ ਹੋਵੇਗਾ। ਹਾਂਜੀ,
ਸ਼ਬਦ ਮਰੇ ਤਾਂ ਉਧਰੈ ਪਾਏ ਮੋਖ ਦੁਆਰ।
ਸ਼ਬਦ ਮਰੇ ਤਾਂ ਉਧਰੈ ਪਾਏ ਮੋਖ ਦੁਆਰ, ਸ਼ਬਦ ਰਾਹੀਂ ਜੇ ਮਨ ਨੂੰ ਮਾਰ ਲਓ। ਸ਼ਬਦ ਮਰੈ ਸ਼ਬਦ ਰਾਹੀਂ ਜੇ ਆਪਣੇ ਮਨ ਨੂੰ ਮਾਰ ਲਓ ਤਾਂ ਉਧਰੈ ਤੁਹਾਡਾ ਉਧਾਰ ਹੋ ਜਾਏਗਾ, ਤੁਹਾਡੇ ਮਨ ਦਾ ਉਧਾਰ ਹੋ ਜਾਏਗਾ, ਆਤਮਾ ਦਾ ਉਧਾਰ ਹੋ ਜਾਏਗਾ। ਸ਼ਬਦ ਮਰੈ ਤਾਂ ਉਧਰੈ ਪਾਏ ਮੋਖ ਦੁਆਰ, ਇਸ ਤਰ੍ਹਾਂ ਤੁਸੀਂ ਮੁਕਤੀ ਦਾ ਦੁਆਰ ਪਾ ਲਓਗੇ।
ਗੁਰਪ੍ਰਸਾਦੀ ਮਿਲ ਰਹੇ ਸਚ ਨਾਮ ਕਰਤਾਰ।
ਗੁਰਪ੍ਰਸਾਦੀ ਮਿਲ ਰਹੇ, ਗੁਰੂ ਦੀ ਕਿਰਪਾ ਰਾਹੀਂ ਇਹ ਦਸਮ ਦੁਆਰ ਮਿਲ ਜਾਂਦਾ ਹੈ। ਗੁਰਪ੍ਰਸਾਦੀ ਮਿਲ ਰਹੇ ਸਚ ਨਾਮ ਕਰਤਾਰ, ਸੱਚੇ ਨਾਮ, ਉਸ ਕਰਤਾਰ ਦੇ ਸੱਚੇ ਨਾਮ ਨੂੰ ਪਾ ਲਈਦਾ ਹੈ। ਹਾਂਜੀ,
ਇਹੋ ਮਨੂਆ ਅਤ ਸਬਲ ਹੈ ਛੱਡੇ ਨਾ ਕਿਤੇ ਉਪਾਏ।
ਇਹ ਮਨੁਆ ਅਤ ਸਬਲ ਹੈ, ਸਬਲ ਆਖਦੇ ਨੇ ਬਲਵਾਨ, ਤਾਕਤਵਰ। ਇਹ ਮਨੁਆ ਅਤ ਸਬਲ ਹੈ, ਲੇਕਿਨ ਮਨ ਤੇ ਹੈ ਬੜਾ ਬਲਵਾਨ, ਬੜਾ ਤਾਕਤਵਰ। ਇਹ ਮਾਇਆ ਨੂੰ ਛੱਡਣ ਨੂੰ ਤਿਆਰ ਨਹੀਂ, ਇਹ ਤੇ ਜੱਫਾ ਮਾਰੀ ਬੈਠਾ ਹੈ ਜ਼ੋਰ ਦਾ। ਇਹ ਮਾਇਆ ਨੂੰ ਤਿਆਗਦਾ ਕੋਈ ਨਹੀਂ, ਇਹ ਤੇ ਛੱਡਦਾ ਕੋਈ ਨਹੀਂ। ਮਨ ਬੜਾ ਤਾਕਤਵਰ ਹੈ, ਐਸਾ ਜੱਫਾ ਮਾਰਿਆ ਇਸਨੇ ਮਾਇਆ ਨੂੰ ਕਿ ਇਹ ਤਿਆਗਣ ਨੂੰ ਤਿਆਰ ਨਹੀਂ, ਇਹ ਤਿੰਨ ਗੁਣ ਛੱਡਦਾ ਕੋਈ ਨਹੀਂ, ਇਹ ਤਿੰਨ ਪਦ ਵਾਲੀ ਮਾਇਆ ਨੂੰ ਛੱਡਦਾ ਕੋਈ ਨਹੀਂ। ਇਹ ਮਨੁਆ ਅਤ ਸਬਲ ਹੈ, ਛੱਡੇ ਨਾ ਕਿਤੇ ਉਪਾਏ, ਕਿਸੇ ਉਪਾਅ ਨਾਲ ਇਹ ਮੋਹ ਮਾਇਆ ਨੂੰ ਛੱਡਦਾ ਨਹੀਂ। ਹਾਂਜੀ,
ਦੂਜੇ ਪਾਏ ਦੁੱਖ ਲਾਇੰਦਾ ਬਹੁਤੀ ਦੇਸ ਜਾਏ।
ਦੂਜਾ ਪਾਏ ਦੂਸਰੀ ਥਾਂ ਪਿਆਰ ਲਾ ਕੇ, ਮਾਇਆ ਨਾਲ ਪਿਆਰ ਲਾ ਕੇ ਦੁੱਖ ਲਾਇੰਦਾ, ਇਸ ਨੂੰ ਦੁੱਖ ਮਿਲਦਾ ਹੈ, ਇਹ ਆਪਣੇ ਆਪ ਦੁੱਖ ਸਹੇੜ ਲੈਂਦਾ ਹੈ। ਬਹੁਤੀ ਦੇ ਸਜਾਏ, ਆਪਣੇ ਆਪ ਨੂੰ ਬੜੀ ਸਦਾਵਾਂ ਇਹ ਦਿੰਦਾ, ਬੜੇ ਦੁੱਖ ਚੱਲਦਾ ਹੈ। ਹਾਂਜੀ,
ਨਾਨਕ ਨਾਮ ਲੱਗੇ ਸੇ ਉਭਰੇ ਹੋਮੈ ਸ਼ਬਦ ਗਵਾਏ।
ਨਾਨਕ ਨਾਮ ਲੱਗੇ ਸੇ ਉਭਰੇ ਹੋਮੈ ਸ਼ਬਦ ਗਵਾਏ। ਨਾਨਕ ਪਾਤਸ਼ਾਹ ਆਖਦੇ ਨੇ ਨਾਮ ਲਗੇ ਸੇ ਉਭਰੇ, ਜਿਹੜੇ ਨਾਮ ਨਾਲ ਜੁੜ ਜਾਂਦੇ ਨੇ ਉਹ ਤਰ ਜਾਂਦੇ ਨੇ, ਉਭਰੇ ਉਤਾਂ ਉੱਠੇ ਤਰ ਗਏ, ਉਹ ਡੁੱਬੇ ਨਹੀਂ ਉਹ ਤਰ ਗਏ। ਨਾਮ ਲਗੇ ਸੇ ਉਭਰੇ ਹਉਮੈ ਸ਼ਬਦ ਗਵਾਏ, ਉਹ ਆਪਣਾ ਹੰਕਾਰ ਗਵਾ ਲੈਂਦੇ ਨੇ ਗੁਰੂ ਦੇ ਸ਼ਬਦ ਦੁਆਰਾ। ਤੋ ਭੁੱਲਾਂ ਚੁੱਕਾਂ ਦੀ ਖਿਮਾ ਇਤਨੇ ਬਚਨ ਪ੍ਰਵਾਨ ਕਰਨੇ। ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਰਾਗ ਮਹਿਲਾ ਤੀਜਾ, ਕਿਰਪਾ ਕਰੇ ਗੁਰੂ ਪਾਈਐ ਹਰ ਨਾਮੋਂ ਦੇ ਦਿਦੜਾਏ।
ਕਿਰਪਾ ਕਰੇ ਗੁਰ ਪਾਈਐ ਹਰ ਨਾਮੋਂ ਦੇ ਦਿੜਾਏ। ਗੁਰੂ ਦੀ ਪ੍ਰਾਪਤੀ ਕੋਈ ਐਵੇਂ ਨਹੀਂ ਹੋ ਜਾਂਦੀ। ਈਸ਼ਵਰ ਜਦੋਂ ਕਿਰਪਾ ਕਰੇ ਤਦ ਗੁਰੂ ਮਿਲਦਾ ਹੈ। ਕਿਰਪਾ ਕਰੇ ਗੁਰ ਪਾਈਏ, ਜਦੋਂ ਅਕਾਲ ਪੁਰਖ ਕਿਰਪਾ ਕਰਦਾ ਕਿਸੇ ਮਨੁੱਖ ਤੇ ਉਹਨੂੰ ਗੁਰੂ ਦੇ ਲੜ ਲਾਉਂਦਾ, ਉਹਦਾ ਗੁਰੂ ਨਾਲ ਮਿਲਾਪ ਕਰਦਾ ਤੇ ਗੁਰੂ ਅੱਗੋਂ ਕੀ ਕਰਦਾ ਹੈ, ਹਰਿਨਾਮੋ ਦੇ ਦ੍ਰਿੜਾ ਹੈ। ਗੁਰੂ ਹਰੀ ਦਾ ਨਾਮ ਦ੍ਰਿੜ ਕਰਾਉਂਦਾ, ਦ੍ਰਿੜ ਕਰਾਉਣਾ ਤੋਂ ਪਾਓ ਪੱਕਾ ਕਰਾਉਣਾ, ਹਿਰਦੇ ਅੰਦਰ ਪੱਕਾ ਕਰਾ ਦੇਣਾ, ਜਪਾਉਣਾ, ਇੰਨਾ ਜਪਾਉਣਾ ਕਿ ਹਿਰਦੇ ਅੰਦਰ ਪਰਪੱਕ ਹੋ ਜਾਏ ਈਸ਼ਵਰ ਦਾ ਨਾਮ। ਹਾਂਜੀ,
ਬਿਨ ਗੁਰ ਕਿਨੇ ਨਾ ਪਾਇਓ ਬਿਰਥਾ ਜਨਮ ਗਵਾਏ।
ਬਿਨ ਗੁਰ ਕਿਨੇ ਨਾ ਪਾਇਓ ਬਿਰਥਾ ਜਨਮ ਗਵਾਏ। ਤੋ ਇਹ ਤੁਕ ਨੋਟ ਕਰਨਾ, ਬੜੇ ਸਾਫ ਲਫਜ਼ਾਂ ਚ ਇੱਥੇ ਦੱਸਿਆ ਗਿਆ ਕਿ ਗੁਰੂ ਤੋਂ ਬਿਨਾਂ ਕਿਸੇ ਨੇ ਵੀ ਅਕਾਲ ਪੁਰਖ ਦੀ ਪ੍ਰਾਪਤੀ ਨਹੀਂ ਕੀਤੀ। ਬਿਨ ਗੁਰ ਕਿਨੈ ਨਾ ਪਾਇਓ, ਕਿਸੇ ਨੇ ਵੀ ਅਕਾਲ ਪੁਰਖ ਨੂੰ ਪਾਇਆ ਨਹੀਂ ਗੁਰੂ ਤੋਂ ਬਿਨਾਂ। ਬਿਰਥਾ ਜਨਮ ਗਵਾਏ ਜਿਨ੍ਹਾਂ ਨੇ ਕੋਸ਼ਿਸ਼ ਕੀਤੀ ਗੁਰੂ ਤੋਂ ਬਿਨਾਂ ਉਸ ਅਕਾਲ ਪੁਰਖ ਨੂੰ ਪਾ ਲਈਏ ਤੇ ਹੋਇਆ ਕਿ ਉਹਨਾਂ ਨੇ ਬਿਰਥਾ ਜਨਮ ਗਵਾਏ ਉਹਨਾਂ ਨੇ ਸਾਰਾ ਜੀਵਨ ਅਜਾਈ ਗਵਾ ਲਿਆ ਨਿਫਲ ਗਵਾ ਲਿਆ ਕੋਈ ਫਲ ਨਾ ਪਾਇਆ। ਹਾਂਜੀ
ਮਨਮੁਖ ਕਰਮ ਕਮਾਵਣੇ ਦਰਗਹਿ ਮਿਲੇ ਸਜਾਏ
ਮਨਮੁਖ ਕਰਮ ਕਮਾਵਣੇ ਦਰਗਹਿ ਮਿਲੇ ਸਜਾਏ ਮਨਮੁਖ ਨੇ ਉਹ ਜੋ ਆਪਣੇ ਮਨ ਪਿੱਛੇ ਤੁਰਦੇ ਨੇ ਐਸੇ ਮਨੁੱਖ ਆਪਣੀ ਬੁੱਧੀ ਅਨੁਸਾਰ ਆਪਣੇ ਮਨ ਪਿੱਛੇ ਤੁਰ ਕੇ ਕਰਮ ਕਮਾਉਂਦੇ ਨੇ ਦਰਗਹਿ ਮਿਲੇ ਸਜਾਏ ਅਤੇ ਇਹ ਜੋ ਪਾਪ ਵਾਸ਼ਨਾਵਾਂ ਤਹਿਤ ਉਹ ਕਮਾਉਂਦੇ ਨੇ ਉਹਨਾਂ ਕਰਕੇ ਉਹਨਾਂ ਨੂੰ ਦਰਗਾਹ ਵਿੱਚ ਸਜ਼ਾ ਮਿਲਦੀ ਹੈ।
ਮਨ ਰੇ ਦੂਜਾ ਪਾਉ ਚੁਕਾਏ
ਮਨ ਰੇ ਦੂਜਾ ਪਾਉ ਚੁਕਾਏ ਦੂਜਾ ਪਾਉ ਪਾਉ ਦਾ ਮਤਲਬ ਪਿਆਰ ਦੂਜਾ ਪਾਉ ਦੂਸਰੇ ਪਾਸੇ ਪਿਆਰ ਤਾਂ ਦੂਸਰੇ ਪਾਸੇ ਪਿਆਰ ਕਿਹੜਾ ਪਿਆਰ ਹੈ ਇਹ ਮਾਇਆ ਦਾ ਪਿਆਰ ਇੱਕ ਨਾਲ ਪਿਆਰ ਹੈ ਪ੍ਰਭੂ ਨਾਲ ਪਿਆਰ ਤੇ ਦੂਜੇ ਪਾਸੇ ਪਿਆਰ ਹੈ ਮਾਇਆ ਨਾਲ ਪਿਆਰ ਤੋ ਮਨ ਰੇ ਦੂਜਾ ਭਾਉ ਚੁਕਾਏ ਐ ਮੇਰੇ ਮਨ ਤੂੰ ਜਿਹੜਾ ਮਾਇਆ ਨਾਲ ਪਿਆਰ ਪਾਇਆ ਹੈ ਇਹ ਤੂੰ ਪਿਆਰ ਬੰਦ ਕਰ ਚੁਕਾਏ ਦੂਰ ਕਰ ਮਾਇਆ ਨਾਲ ਪਿਆਰ ਇਹ ਤੂੰ ਦੂਰ ਕਰ। ਹਾਂਜੀ
ਅੰਤਰ ਤੇਰੇ ਹਰ ਵਸੈ ਗੁਰ ਸੇਵਾ ਸੁਖ ਪਾਏ ਰਹੋ
ਅੰਤਰ ਤੇਰੇ ਹਰ ਵਸੈ ਗੁਰ ਸੇਵਾ ਸੁਖ ਪਾਏ ਤੇਰੇ ਅੰਦਰ ਹੀ ਹਰੀ ਦਾ ਵਾਸਾ ਹੈ ਅੰਤਰ ਤੇਰੇ ਹਰ ਵਸੈ ਉਹਦੇ ਤੋਂ ਦੂਰੀ ਤੇ ਨਹੀਂ ਉਹਦੇ ਤੋਂ ਬਾਹਰ ਨਹੀਂ ਉਹ ਤੇਰੇ ਅੰਦਰ ਹੀ ਹੈ ਅੰਤਰ ਤੇਰੇ ਹਰ ਵਸੈ ਗੁਰ ਸੇਵਾ ਸੁਖ ਪਾਏ ਜੇ ਤੂੰ ਗੁਰੂ ਦੀ ਸੇਵਾ ਕਰੇ ਗੁਰੂ ਦੀ ਸੇਵਾ ਹੈ ਸਿਮਰਨਾ ਤੋ ਜੇ ਤੂੰ ਸਿਮਰਨ ਕਰੇ ਈਸ਼ਵਰ ਦਾ ਨਾਮ ਜਪੇ ਤਾਂ ਸੁਖ ਪਾਏ ਫੇਰ ਬਈ ਤੇਰੇ ਮਨ ਨੂੰ ਸ਼ਾਂਤੀ ਆਵੇਗੀ ਚੈਨ ਆਵੇਗਾ ਸਕੂਨ ਆਵੇਗਾ ਕੁਛ ਸੁਖ ਪਾਏਗਾ।
ਸੱਚ ਬਾਣੀ ਸੱਚ ਸ਼ਬਦ ਹੈ ਜਾਂ ਸੱਚ ਤਰੇ ਪਿਆਰ
ਸੱਚ ਬਾਣੀ ਸੱਚ ਸ਼ਬਦ ਹੈ ਜਾਂ ਸੱਚ ਤਰੇ ਪਿਆਰ ਸੱਚ ਬਾਣੀ ਸੱਚ ਸ਼ਬਦ ਹੈ ਸੱਚ ਆਖਦੇ ਨੇ ਸਦਾ ਥਿਰ ਹਮੇਸ਼ਾ ਰਹਿਣ ਵਾਲੀ ਹਮੇਸ਼ਾ ਟਿਕਣ ਵਾਲੀ ਤੋ ਸੱਚ ਬਾਣੀ ਜੋ ਬਾਣੀ ਹੈ ਅਕਾਲ ਪੁਰਖ ਦੀ ਇਹ ਸਦਾ ਥਿਰ ਹੈ ਜਿਵੇਂ ਆਪ ਅਕਾਲ ਪੁਰਖ ਹਮੇਸ਼ਾ ਸਦਾ ਥਿਰ ਹੈ ਹਮੇਸ਼ਾ ਰਹਿਣ ਵਾਲਾ ਹੈ ਉਸਦੀ ਬਾਣੀ ਉਸਦੇ ਬੋਲ ਵੀ ਸਦਾ ਥਿਰ ਰਹਿਣ ਵਾਲੇ ਹਨ ਸੱਚ ਬਾਣੀ ਸੱਚ ਸ਼ਬਦ ਹੈ ਗੁਰੂ ਦਾ ਸ਼ਬਦ ਵੀ ਸਦਾ ਥਿਰ ਹੈ ਜਾਂ ਸੱਚ ਤਰੇ ਪਿਆਰ ਜਦੋਂ ਉਹ ਸਦਾ ਥਿਰ ਅਕਾਲ ਪੁਰਖ ਨਾਲ ਤੁਸੀਂ ਪ੍ਰੀਤੀ ਜੋੜੋ ਤੇ ਇਹ ਸੋਝੀ ਮਨੁੱਖ ਨੂੰ ਆਉਂਦੀ ਹੈ। ਹਾਂਜੀ
ਹਰ ਕਾ ਨਾਮ ਮਨ ਵਸੈ ਹਉਮੈ ਕ੍ਰੋਧ ਨਿਵਾਰ
ਹਰ ਕਾ ਨਾਮ ਮਨ ਵਸੈ ਹਉਮੈ ਕ੍ਰੋਧ ਨਿਵਾਰ ਹਰ ਕਾ ਨਾਮ ਮਨ ਵਸੈ ਈਸ਼ਵਰ ਦਾ ਨਾਮ ਜਦੋਂ ਮਨ ਵਿੱਚ ਵਾਸਾ ਕਰ ਜਾਏ ਹਉਮੈ ਕ੍ਰੋਧ ਨਿਵਾਰ ਤੋ ਹੰਕਾਰ ਤੇ ਕ੍ਰੋਧ ਹੈ ਇਹਨਾਂ ਤੋਂ ਮੁਕਤੀ ਹੋ ਜਾਂਦੀ ਹੈ ਜਿਉਂ ਹੀ ਈਸ਼ਵਰ ਦਾ ਨਾਮ ਮਨ ਵਿੱਚ ਵਸਦਾ ਹੈ ਹੰਕਾਰ ਤੇ ਕ੍ਰੋਧ ਇਹ ਤੁਹਾਨੂੰ ਛੱਡ ਜਾਂਦੇ ਨੇ ਤੁਹਾਡੀ ਇਹਨਾਂ ਤੋਂ ਖੁਲਾਸੀ ਹੋ ਜਾਂਦੀ ਹੈ। ਹਾਂਜੀ
ਮਨ ਨਿਰਮਲ ਨਾਮ ਧਿਆਈਐ ਤਾਂ ਪਾਏ ਮੁਖ ਦੁਆਰ
ਮਨ ਨਿਰਮਲ ਨਾਮ ਧਿਆਈਐ ਤਾਂ ਪਾਏ ਮੋਖ ਦੁਆਰ। ਮਨ ਨਿਰਮਲ ਕਦੋਂ ਹੁੰਦਾ ਹੈ? ਮਨ ਨਿਰਮਲ ਹੁੰਦਾ ਹੈ ਜੇ ਨਾਮ ਨੂੰ ਧਿਆਈਏ, ਨਾਮ ਜਪੀਏ, ਤਾਂ ਪਾਏ ਮੋਖ ਦੁਆਰ। ਮੁਕਤੀ ਦਾ ਦੁਆਰ ਵੀ ਇਸੇ ਤਰ੍ਹਾਂ ਮਿਲਦਾ ਹੈ। ਤੋ ਜਿਉਂ ਜਿਉਂ ਜਪੋਗੇ ਮਨ ਨਿਰਮਲ ਹੋਏਗਾ, ਅਤੇ ਜਿਵੇਂ ਜਿਵੇਂ ਮਨ ਨਿਰਮਲ ਹੋਏਗਾ ਮੁਕਤੀ ਦਾ ਦੁਆਰ ਲੱਭ ਜਾਏਗਾ। ਹਾਂਜੀ,
ਹਉਮੈ ਵਿੱਚ ਜਗ ਬਿਨਸਦਾ ਮਰ ਜੰਮੈ ਆਵੇ ਜਾਏ।
ਹਉਮੈ ਵਿੱਚ ਜਗ ਬਿਨਸਦਾ ਮਰ ਜੰਮੈ ਆਵੇ ਜਾਏ। ਹੰਕਾਰ ਵਿੱਚ ਇਹ ਸਾਰਾ ਹੀ ਸੰਸਾਰ, ਇਹ ਸਾਰੇ ਹੀ ਮਨੁੱਖ ਬਿਨਸਦਾ ਪਿੰਸ ਜਾਂਦਾ ਹੈ, ਵਿਨਾਸ਼ ਹੋ ਜਾਂਦਾ ਹੈ। ਹੰਕਾਰ ਦੇ ਤਹਿਤ ਹੀ ਮਨੁੱਖਾਂ ਦੀ ਆਤਮਕ ਮੌਤ ਹੋ ਜਾਂਦੀ ਹੈ। ਹਉਮੈ ਵਿੱਚ ਜਗ ਬਿਨਸਦਾ, ਔਰ ਇਸੇ ਹੰਕਾਰ ਖਾਤਰ ਹੀ ਆਵਾਗਾਉਣ ਦਾ ਚੱਕਰ ਤੁਰਿਆ ਰਹਿੰਦਾ ਹੈ। ਮਰ ਜੰਮੈ, ਮਰਦਾ ਹੈ, ਜੰਮਦਾ ਹੈ, ਆਵੇ ਜਾਏ, ਇਸ ਸੰਸਾਰ ਵਿੱਚ ਆਉਂਦਾ ਹੈ। ਜਿਹੜੇ ਗੁਰੂ ਦੇ ਸ਼ਬਦ ਦੀ ਵਿਚਾਰ ਨਹੀਂ ਕਰਦੇ, ਉਹ ਜਾਸਨ ਪਤ ਗਵਾਏ, ਉਹ ਇੱਜ਼ਤ ਗਵਾ ਕੇ ਇੱਥੋਂ ਜਾਣਗੇ। ਪਤ ਆਖਦੇ ਨੇ ਇੱਜ਼ਤ ਨੂੰ, ਸੋ ਜਾਸਨ ਪਤ ਗਵਾਏ। ਹਾਂਜੀ,
ਗੁਰ ਸੇਵਾ ਨਾ ਪਾਈਐ ਸੱਚੇ ਰਹੇ ਸਮਾਏ।
ਗੁਰ ਸੇਵਾ ਨਾ ਪਾਈਐ ਸੱਚੇ ਰਹੇ ਸਮਾਏ। ਗੁਰੂ ਦੀ ਸੇਵਾ ਕਰਕੇ ਇਹ ਅੰਮ੍ਰਿਤ ਰੂਪੀ ਜਿਹੜਾ ਨਾਮ ਹੈ ਇਸ ਦੀ ਬਖਸ਼ਿਸ਼ ਹੁੰਦੀ ਹੈ। ਗੁਰ ਸੇਵਾ ਨਾਮ ਪਾਈਐ, ਜੇ ਨਾਮ ਦੀ ਦਾਤ ਲੈਣੀ ਹੈ ਤੇ ਗੁਰੂ ਪਾਸੋਂ ਮਿਲੇਗੀ, ਅਤੇ ਇਸ ਨਾਮ ਦੀ ਦਾਤ ਰਾਹੀਂ ਹੀ ਉਸ ਸੱਚੇ ਸਦਾ ਥਿਰ ਪ੍ਰਭੂ ਵਿੱਚ ਸਮਾਇਆ ਜਾ ਸਕਦਾ ਹੈ। ਹਾਂਜੀ,
ਸ਼ਬਦ ਮੰਨੀਐ ਗੁਰ ਪਾਈਐ ਵਿੱਚੋਂ ਆਪ ਗਵਾਏ।
ਸ਼ਬਦ ਮੰਨੀਐ ਗੁਰ ਪਾਈਐ ਵਿੱਚੋਂ ਆਪ ਗਵਾਏ। ਗੁਰੂ ਨੂੰ ਪ੍ਰਾਪਤ ਕਰਕੇ ਜੇ ਸ਼ਬਦ ਨਾ ਸਿਰਫ ਸੁਣੀਏ ਪਰ ਸ਼ਬਦ ਨੂੰ ਮੰਨ ਲਈਏ, ਸ਼ਬਦ ਮੰਨੀਐ, ਜੇ ਸ਼ਬਦ ਨੂੰ ਹਿਰਦੇ ਚ ਵਸਾ ਲਈਏ, ਸ਼ਬਦ ਤੇ ਵਿਸ਼ਵਾਸ ਆ ਜਾਏ, ਭਰੋਸਾ ਬੱਜ ਜਾਏ, ਵਿੱਚੋਂ ਆਪ ਗਵਾਏ, ਇਸ ਤਰ੍ਹਾਂ ਹੋਏਗਾ ਕਿ ਸ਼ਬਦ ਜਿਉਂ ਜਿਉਂ ਮਨ ਚ ਵਸੇਗਾ, ਜਿਹੜਾ ਹੰਕਾਰ ਹੈ, ਆਪਾ ਭਾਵ ਹੈ, ਇਹ ਮੁੱਕ ਜਾਏਗਾ। ਜਿਉਂ ਜਿਉਂ ਸ਼ਬਦ ਦਾ ਵਾਸਾ ਹੁੰਦਾ ਹੈ ਜੀਵ ਦੇ ਅੰਦਰ, ਤਿਉਂ ਤਿਉਂ ਮੈਂ ਖੁਦੀ, ਮੈਂ ਕੁਛ ਹਾਂ, ਇਹ ਸਭ ਕੁਝ ਮਿਟ ਜਾਂਦਾ ਹੈ। ਔਰ ਜਦੋਂ ਹੀ ਖੁਦੀ ਮਿਟਦੀ ਹੈ ਉਦੋਂ ਹੀ ਈਸ਼ਵਰ ਪ੍ਰਗਟ ਹੁੰਦਾ ਹੈ। ਸੂਕਸ਼ਮ ਰੂਪ ਵਿੱਚ ਮੈਂ ਹਾਂ, ਮੈਂ ਹਾਂ, ਇਹ ਭਗਤਾਂ ਦੇ ਵਿੱਚ ਵੀ ਬਣਿਆ ਰਹਿੰਦਾ ਹੈ। ਆਪਣੇ ਆਪ ਤੇ ਥੋੜਾ ਜਿਹਾ ਵੀ ਮਾਣ ਕਰ ਲੈਣਾ, ਭਗਤੀ ਦਾ ਮਾਣ ਆ ਜਾਣਾ, ਇਹੀ ਹੰਕਾਰ ਹੈ, ਇਹੀ ਸੂਕਸ਼ਮ ਰੂਪ ਵਿੱਚ ਹੰਕਾਰ ਹੈ ਜੋ ਬੰਨੀ ਰੱਖਦਾ। ਭਗਤ ਜਿਹੜੇ ਇਤਨਾ ਵੀ ਮਨ ਚ ਧਾਰ ਲੈਂਦੇ ਆ ਕਿ ਮੈਂ ਇੰਨੀ ਭਗਤੀ ਕੀਤੀ, ਮੈਂ ਹੁਣ ਦੂਸਰਿਆਂ ਨਾਲੋਂ ਚੰਗਾ, ਮੈਂ ਇਤਨਾ ਸਿਮਰਿਆ ਔਰ ਹੁਣ ਮੈਨੂੰ ਮਿਲ ਜਾਣਾ ਚਾਹੀਦਾ ਮੇਰੀ ਭਗਤੀ ਕਰਕੇ, ਇਹ ਛੋਟਾ ਜਿਹਾ ਮਾਣ ਹੰਕਾਰ ਵੀ ਇਨਸਾਨ ਨੂੰ ਰੁਕਾਵਟ ਬਣ ਜਾਂਦਾ ਹੈ ਰਾਹ ਦੇ ਵਿੱਚ ਇਨਸਾਨ ਦੇ ਲਈ। ਇੱਕ ਨਿੱਕੀ ਜਿਹੀ ਗਾਥਾ ਆਖਦੇ ਨੇ, ਨਾਰਦ ਮੁਨੀ ਲੰਘਿਆ ਜਾ ਰਿਹਾ ਸੀ ਕਿਸੇ ਜੰਗਲ ਵਿੱਚ ਦੀ, ਔਰ ਕੋਈ ਭਗਤ ਬੈਠਾ ਸੀ ਭਗਤੀ ਕਰਦਾ, ਬੜਾ ਬਿਰਦ ਭਗਤ, ਜਟਾ ਜੂੜ, ਉਸਦੀ ਨਿਗਾਹ ਨਾਰਦ ਮੁਨੀ ਤੇ ਪਈ। ਜਿਉਂ ਹੀ ਉਹ ਲੰਘਿਆ ਹੋਸ਼ ਆਈ, ਉਸ ਵੱਲ ਤੱਕਿਆ, ਆਖਣ ਲੱਗਾ, ਬੜੇ ਪਹੁੰਚੇ ਜਾਪਦੇ ਹੋ, ਇਉਂ ਲੱਗਦਾ ਹੈ ਕਿ ਜਿਵੇਂ ਤੁਸੀਂ ਸਵਰਗਾਂ ਵੱਲ ਚੱਲੇ ਹੋ, ਈਸ਼ਵਰ ਦੇ ਦਰਬਾਰ ਵੱਲ ਚੱਲੇ ਹੋ, ਉਹ ਆਖਦਾ ਹਾਂ ਨਾਰਦ ਨੇ ਆਖਿਆ ਹਾਂ ਚੱਲਿਆ ਮੈਂ ਉਧਰ ਹੀ ਹੈ ਤੋ ਆਖਦਾ ਭਗਤ ਇੱਕ ਮੇਰਾ ਸੁਨੇਹਾ ਲੈ ਕੇ ਜਾਓ ਇੱਕ ਮੇਰਾ ਸਵਾਲ ਲੈ ਜਾਓ ਇਹਦਾ ਜਵਾਬ ਪੁੱਛ ਕੇ ਆਉਣਾ ਆਖਦਾ ਨਾਰਦ ਕੀ ਸਵਾਲ ਹੈ ਤੇਰਾ ਤੂੰ ਆਖਦਾ ਕਿ ਤਿੰਨ ਜਨਮ ਹੋ ਗਏ ਪਿੱਛੇ ਭਗਤੀ ਕਰਦਿਆਂ ਆਉਂਦਿਆਂ ਇੰਨੀ ਕੁ ਮੈਨੂੰ ਸੋਝੀ ਹੈ ਪਿਛਲੇ ਤਿੰਨ ਜਨਮਾਂ ਤੋਂ ਮੈਂ ਸੋਝੀ ਹੈ ਮੈਨੂੰ ਮੈਂ ਭਗਤੀ ਕਰਦਾ ਆ ਰਿਹਾ ਅਜੇ ਤੱਕ ਕੋਈ ਪ੍ਰਾਪਤੀ ਨਹੀਂ ਹੋਈ ਪੁੱਛ ਕੇ ਆਓ ਕਿ ਹਜੇ ਹੋਰ ਕਿੰਨਾ ਕੁ ਸਮਾਂ ਲੱਗੇਗਾ ਕਿਤਨੀ ਕੁ ਹੋਰ ਤਪੱਸਿਆ ਕਰਨੀ ਪਵੇਗੀ ਆਖਰ ਕਿਸੇ ਚੀਜ਼ ਦੀ ਹੱਦ ਹੁੰਦੀ ਹੈ ਤਿੰਨ ਜਨਮ ਬੀਤ ਗਏ ਕੋਈ ਜਨਮ ਛੋਟੇ ਨਹੀਂ ਹੁੰਦੇ ਤਾਂ ਨਾਰਦ ਨੇ ਆਖਿਆ ਜ਼ਰੂਰ ਪੁੱਛ ਕੇ ਆਵਾਂਗਾ ਥੋੜੀ ਦੂਰੀ ਤੇ ਇੱਕ ਨੌਜਵਾਨ ਸਾਧਕ ਹੋਰ ਬੈਠਾ ਸੀ ਉਹ ਬੜਾ ਆਪਣੇ ਮਜ਼ੇ ਆਨੰਦ ਵਿੱਚ ਸੁਰਤ ਜੋੜੀ ਬੈਠਾ ਸੀ ਨਾਰਦ ਨੇ ਉਸਨੂੰ ਵੀ ਜਗਾਇਆ ਆਖਿਆ ਇਹ ਤੇਰੇ ਕੋਲ ਬੈਠੇ ਰਿਸ਼ੀ ਨੇ ਆ ਸਵਾਲ ਪੁੱਛਿਆ ਕਿ ਇਹ ਮੇਰੇ ਲਈ ਪੁੱਛ ਕੇ ਆਵੀ ਕਿ ਤੇਰੇ ਲਈ ਵੀ ਇਹੀ ਸਵਾਲ ਪੁੱਛਿਆ ਵਾ ਕਿ ਤੈਨੂੰ ਕਦੋਂ ਮੁਕਤੀ ਮਿਲੇਗੀ ਉਹ ਆਖਦਾ ਕਿ ਮੈਨੂੰ ਤੇ ਚਾਹ ਨਾ ਕੋਈ ਨੀ ਮੈਂ ਕੋਈ ਬਹੁਤ ਇੱਛਾਵਾਨ ਨਹੀਂ ਇਸ ਚੀਜ਼ ਨੂੰ ਜਾਣਨ ਲਈ ਕਿ ਮੁਕਤੀ ਕਦੋਂ ਮਿਲੇਗੀ ਪਰ ਜੇ ਤੂੰ ਆਖਦਾ ਇਹ ਤੇਰੀ ਇੱਛਾ ਪੁੱਛਣਾ ਨਾ ਪੁੱਛਣਾ ਤੇਰੀ ਮਰਜ਼ੀ ਹੈ ਜੇ ਤੂੰ ਆਖਦਾ ਹੀ ਹੈ ਪੁੱਛਣਾ ਹੈ ਪੁੱਛ ਲਈ ਤਦ ਵੀ ਮੈਨੂੰ ਕੋਈ ਹਰਜ ਨਹੀਂ ਨਾ ਪੁੱਛੇ ਤਾਂ ਵੀ ਕੋਈ ਨੀ ਜੇ ਪੁੱਛ ਲਵੇ ਤਦ ਵੀ ਕੋਈ ਨੀ ਮੈਨੂੰ ਕੋਈ ਫਰਕ ਨਹੀਂ ਪੈਂਦਾ ਮੁਕਤੀ ਮਿਲੇ ਨਾ ਮਿਲੇ ਮੈਂ ਤੇ ਭਗਤੀ ਚ ਬੈਠਾ ਨਾਰਦ ਆਖਦਿਨ ਚਲਾ ਗਿਆ ਤੇ ਕੁਛ ਦੇਰ ਬਾਅਦ ਆਇਆ ਹੈ ਤੇ ਗਾਥਾ ਲੇਕਿਨ ਸਮਝਣ ਵਾਲੀ ਚੀਜ਼ ਹੈ ਆਇਆ ਮੁੜ ਕੇ ਤੇ ਪਹਿਲਾਂ ਆਇਆ ਉਹ ਬਿਰਧ ਭਗਤ ਦੇ ਕੋਲ ਉਸਨੂੰ ਆਖਣ ਲੱਗਾ ਤੇਰਾ ਸਵਾਲ ਮੈਂ ਪੁੱਛ ਆਇਆ ਆਖਿਆ ਅੱਛਾ ਪੁੱਛ ਆਇਆ ਕੀ ਆਖਦਾ ਹੈ ਰੱਬ ਆਖੇ ਇਹ ਆਖਿਆ ਕਿ ਅਜੇ ਤਿੰਨ ਜਨਮ ਹੋਰ ਲੱਗਣਗੇ ਤਿੰਨ ਜਨਮ ਤੇ ਬੀਤੇ ਪਰ ਤਿੰਨ ਜਨਮ ਅਜੇ ਹੋਰ ਭਗਤ ਨੂੰ ਆਇਆ ਕ੍ਰੋਧ ਮਾੜੀ ਵਗਾ ਕੇ ਮਾਲਾ ਸੁੱਟੀ ਪਰਾਂ ਆਖਦਾ ਕੀ ਪਿਆ ਹੈ ਭਗਤੀ ਵਿੱਚ ਤਿੰਨ ਜਨਮ ਹੋ ਗਏ ਇਹੋ ਹੀ ਕੰਮ ਭਗਤੀ ਵਿੱਚ ਹੀ ਜੁਟਿਆ ਤਿੰਨ ਜਨਮਾਂ ਦੀ ਸਖਤ ਕਾਲਣਾ ਅਜੇ ਤੱਕ ਰੱਬ ਪਗੜਿਆ ਨਹੀਂ ਮੇਰੇ ਤੇ ਕੀ ਲੈਣਾ ਇਹ ਜੀ ਭਗਤੀ ਚੋ ਛੱਡੋ ਛੱਡੀ ਤਿਆਗੀ ਭਗਤੀ ਕੋਈ ਲੋੜ ਨਹੀਂ ਤਿੰਨ ਜਨਮ ਹੋਰ ਗਾਲਾਂ ਅਜੇ ਅੱਗੋਂ ਥੋੜੀ ਦੂਰ ਹੀ ਉਹ ਜਵਾਨ ਬੈਠਾ ਸੀ ਤੇ ਉਹਦੇ ਕੋਲ ਚਲਾ ਗਿਆ ਨਾਰਦ ਬੈਠਾ ਸੀ ਉਹ ਦਰਖਤ ਥੱਲੇ ਨੌਜਵਾਨ ਆਖਦਾ ਵੀ ਤੇਰਾ ਜਵਾਬ ਵੀ ਲੈ ਆਖਦਾ ਜੀ ਮੈਂ ਤੇ ਪੁੱਛਿਆ ਕੋਈ ਨੀ ਸੀ ਪੁੱਛਿਆ ਹੀ ਤੁਸੀਂ ਦੱਸਣਾ ਜੋ ਦੱਸ ਦਿਓ ਨਾ ਦੱਸੋ ਤਦ ਵੀ ਕੋਈ ਨੀ ਉਹ ਆਖਦਾ ਇਹ ਦਰਖਤ ਥੱਲੇ ਬੈਠਾ ਹੈ ਨਾ ਜੀ ਹਾਂ ਇਹ ਜਿੰਨੇ ਪੱਤੇ ਦਰਖਤ ਦੇ ਨੇ ਨਾ ਇੰਨੇ ਜਨਮ ਲੱਗਣਗੇ ਤੈਨੂੰ ਇਹ ਪੱਤੇ ਦਰਖਤ ਦੇ ਗਿਣ ਲਾ ਕਿੰਨੇ ਨੇ ਉਨੇ ਜਨਮ ਤੈਨੂੰ ਲੱਗਣਗੇ ਮੁਕਤੀ ਪਾਉਂਦਿਆਂ ਮਿਲਾਪ ਹੁੰਦਿਆਂ ਖਿੜਖੜਾ ਕੇ ਹੱਸਿਆ ਨੌਜਵਾਨ ਬੜਾ ਖੁਸ਼ ਹੋਇਆ ਕਹਿੰਦਾ ਸ਼ੁਕਰ ਹੈ ਰੱਬ ਦਾ ਮੈਂ ਤੇ ਸ਼ੁਰੂ ਹੀ ਕੁਝ ਸਾਲ ਹੋਏ ਭਗਤੀ ਕੀਤੀ ਸੀ ਐਡੀ ਛੇਤੀ ਨਿਬੇੜਾ ਹੋ ਜਾਏਗਾ ਇਹ ਦਰਖਤ ਦੇ ਪੱਤੇ ਤੇ ਫਿਰ ਵੀ ਗਿਣੇ ਜਾ ਸਕਦੇ ਨੇ ਪਤਾ ਹੈ ਧਰਤੀ ਤੇ ਕਿੰਨੀ ਕੁ ਬਨਸਪਤੀ ਹੈ ਕਿੰਨੇ ਕੁ ਪੱਤੇ ਨੇ ਜੇ ਗਿਣੀਏ ਧਰਤੀ ਤੇ ਪੱਤੇ ਤੇ ਉਹਨਾਂ ਦਾ ਅੰਤ ਹੀ ਕੋਈ ਨੀ ਗਿਣ ਨਹੀਂ ਪਾਵਾਂਗੇ ਇਸ ਦੇ ਮੁਕਾਬਲੇ ਚ ਦਰਖਤ ਦੇ ਪੱਤੇ ਕੁਛ ਵੀ ਨਹੀਂ ਮੈਂ ਤੇ ਬੜਾ ਭਾਗਸ਼ਾਲੀ ਹਾਂ ਕਿ ਇਤਨੀ ਜੀ ਕੰਮ ਨਵੇੜਾ ਹੋ ਜਾਏਗਾ ਔਰ ਮੁਕਤੀ ਚਾਹੁੰਦਾ ਵੀ ਮੈਂ ਕਿੱਥੇ ਹਾਂ ਰੱਬ ਮੈਨੂੰ ਪਿਆਰ ਚ ਹੀ ਲਾਈ ਰੱਖੇ ਇੰਨਾ ਹੀ ਬਥੇਰਾ ਔਰ ਜਦ ਹੀ ਇਤਨੇ ਲਫ਼ਜ਼ ਕਹੇ ਕਹਿੰਦੇ ਨੇ ਉਹ ਜਵਾਨ ਮੁਕਤ ਹੋ ਗਿਆ ਇਤਨੀ ਕਹਿਣ ਦੀ ਦੇਰ ਕੇ ਉਹ ਜਵਾਨ ਮੁਕਤ ਹੋ ਗਿਆ ਕਹਿੰਦਾ ਮੈਨੂੰ ਤੇ ਮੁਕਤੀ ਦੀ ਲੋੜ ਹੀ ਕੋਈ ਨੀ ਮੈਂ ਤੇ ਪਿਆਰ ਖਾਤਰ ਪਿਆਰ ਪਾਇਆ ਪ੍ਰਭੂ ਨਾਲ ਮੈਂ ਤੇ ਭਗਤੀ ਖਾਤਰ ਭਗਤੀ ਕਰ ਰਿਹਾ ਔਰ ਜਿਉਂ ਹੀ ਇਹ ਆਖਿਆ ਉਹ ਮੁਕਤ ਹੋ ਗਿਆ तो बन लेंदी है कोई भी जो मन विच कामना है वो बन लेंदी है। जरा भी कामना खड़ी हो जाए कि मैं भक्ति कर दें मुक्ति ली, तो ये कामना ही ये इच्छा ही बन लेंदी है। हर एक इच्छा मनुख नू बन दी है। इच्छा तुहानू भलके दी याद दवांदी है, कल दी याद दवांदी है, आउण वाली कल दी उस नाल बन लेंदी है। क्यों? कोई भी इच्छा है अज जड़ी खड़ी हुई ओनू पूर्ण करन लई कल ना कल तुहानू कोई उपराला करना पाएगा। जड़ी भी इच्छा मन च बना ली तुसी ओनू पूर्ण करन लई कोई उपराला कोई मेहनत मुशक्कत ते करनी पाएगी ना, ओदी आस विच ही बजे जाओगे तुसी। जे मेहनत भी ना करनी पवे आस ही होवे आस ही बन लेंदी है, उसे दा ख्याल करोगे तुसी, आउण वाली कल दा ख्याल करोगे और तुहाडी सुता फिर कल च बज गए। और ऐसा इंसान कदे पा नहीं सकेगा जड़ा कल नाल बज गया, वो ते गिरफ्तार हो गया, ओदे ते संगल पै गए। जड़ा कल नाल बज गया वो ता बजया गया, वो ते हथकड़ी पै गई ओदे, कल नू फिर कोई आस खड़ी होएगी, परसों लई बज गया। तो इस तरह इंसान जो भी आस रखदा मन च आसा नाल बजया जांदा है। पर जड़ा निरआस हो जांदा है, जड़ा आशावां कामनावां छड़ देंदा है, सुते सुध कुछ हो जाए पर मन च कोई कामना ना रखनी, ओ हुण दी घड़ी च जी सकेगा, ओ अंदर वल सुरत जोड़ सकेगा। जड़ा कल नाल बज्जा है उदी सुरत ते कल विच है, ओ हुण दे पल विच सुरत नहीं जोड़ सकेगा, ओ अंदर वल नहीं जा सकेगा, ओ मन वल नहीं तुर सकेगा। क्योंकि मन वाल अंदर वाल जान लई परमात्मा अंदर है, सब कुछ अंदर है, तो अंदर यात्रा लई हुण दी घड़ी विच थोड़ा हाजिर होना जरूरी है। पर जे कामना अंदर है तो ते तुहानू बन रही है कल लई, कल दी सोच रहे हो। ऐसा बंदा जिदे मन विच कामना है मुक्त नहीं हो पाउंदा, वो कुछ पा नहीं सकता। इसी करके वासना तो रहत होना पैंदा है, कामनावां तो रहत होना पैंदा है जिसने मुक्त होना है संसार तो। ओ छड़दा है ईश्वर दे हाथ विच, अपने आप नूं आखदा है जिवें तू करे उवें ठीक, ओ बहुतियां आसावां विच पैंदा नहीं। हां जी,
आन दिन भगत करे सदा साचे की लिव लाए।
आन दिन भगती करे सदा साचे की लिव लाए। अन दिन आखदे ने हर रोज, अन दिन भगती करे सदा साचे की लिव लाए। तो जड़ा गुरु दे शरण आ गया, जड़ा नाम नाल जुड़िया, ओ हर रोज अन दिन भगती करे। ए नहीं कि अज कीती ते फिर मुड़ देखी जाएगी छे सतवें दिन। सत्ती दिनी गुरुद्वारे आई दा है ना, अज कुछ पढ़ गए ते फिर सतवीं दिनी जप लवांगे जाके, यो नहीं। वो तो कहते ने अन दिन हर रोज, अन दिन भगती करे, ओ नाम विच जुड़दा है, सिमरन विच जुड़दा है हर रोज नेता प्रति। अन दिन भगती करे सदा साचे की लिव लाए, हमेशा ही परमेश्वर नालो प्रेम दी लिव लाउंदा है, हमेशा ओ प्यार दी लिव जोड़दा है। हां जी,
नाम पदार्थ मन वसिया नानक सहज समाए।
नाम पदार्थ मन वसिया नानक सहज समाए। ज्यों ही नाम रूपी पदार्थ, ज्यों ही नाम दी कणी मन विच वसदी है, नानक पातशाह आखदे ने सहज समाए, मनुख सहज अवस्था विच पहुंच जांदा है, अडोल अवस्था विच पहुंच जांदा है, उस अवस्था विच पहुंच जांदा है जिथे विचारां दी सुन्नता हो जांदी है, जिथे विचार मुक जांदे ने, जिथे मन दी भटकणा मुक जांदी है, جتھے من اڈول ایک تھان تے ٹک جاندا ہے، اور اس اڈول اوستھا وچ ہی آ کے او ایشور دے آنند نو مان سکیدا ہے۔ جدو من ٹک جائے، اندر سوت جڑ جائے، تدو ہی اس مہارس دا آنند تسی مان سکو گے، جو ایشور دا آنند او رس اس دا مزہ تسی ادو ہی چک سکو گے جدو سرت ٹک جائے۔ ہاں جی،
ਸ੍ਰੀ ਰਾਗ ਮਹਲਾ ਤੀਜਾ
ਮਹਲਾ ਤੀਜਾ
ਮਹਲਾ ਤੀਜਾ ਜਿਨੇ ਪੁਰਖੀ ਸਤਗੁਰ ਨਾ ਸੇਵਿਓ ਸੇ ਦੁਖੀਏ ਜੁਗ ਚਾਰ।
ਜਿਨੇ ਪੁਰਖੀ ਸਤਗੁਰ ਨਾ ਸੇਵਿਓ ਸੇ ਦੁਖੀਏ ਜੁਗ ਚਾਰ। ਜਿਨ੍ਹਾਂ ਨੇ ਗੁਰੂ ਨੂੰ ਚੇਤੇ ਨਾ ਕੀਤਾ, ਜਿਨੇ ਅਕਾਲ ਪੁਰਖ ਨੂੰ ਯਾਦ ਨਾ ਕੀਤਾ, ਉਹ ਚੌਹਾਂ ਜੁਗਾਂ ਵਿੱਚ ਦੁਖੀ ਹੀ ਰਹੇ। ਉਹ ਪਹਿਲੋਂ ਵੀ ਦੁਖੀ ਹੀ ਰਹੇ, ਹੁਣ ਵੀ ਦੁਖੀ ਹੀ ਹਨ। ਔਰ ਜਿੰਨਾ ਚਿਰ ਉਹ ਅਕਾਲ ਪੁਰਖ ਨਾਲ ਜੁੜਦੇ ਨਹੀਂ, ਉਹ ਦੁਖੀ ਹੀ ਰਹਿਣਗੇ। ਹਾਂ,
ਘਰ ਹੁੰਦਾ ਪੁਰਖ ਨਾ ਪਛਾਣਿਆ ਅਭਿਮਾਨ ਮੁੱਠੇ ਹੰਕਾਰ।
ਘਰ ਹੁੰਦਾ ਪੁਰਖ ਨਾ ਪਛਾਣਿਆ ਅਭਿਮਾਨ ਮੁੱਠੇ ਅਹੰਕਾਰ। ਘਰ ਹੁੰਦਾ ਪੁਰਖ ਨਾ ਪਛਾਣਿਆ, ਕਰ ਹਿਰਦਾ ਕਰ, ਕਰ ਤੋਂ ਭਾਵ ਹਿਰਦਾ ਕਰ। ਘਰ ਹੁੰਦਾ ਪੁਰਖ ਨਾ ਪਛਾਣਿਆ, ਤੁਹਾਡੇ ਹਿਰਦੇ ਘਰ ਵਿੱਚ ਜੋ ਬੈਠਾ ਹੈ ਅਕਾਲ ਪੁਰਖ, ਉਸ ਨੂੰ ਨਾ ਪਛਾਣਿਆ। ਅਭਿਮਾਨ ਮੁੱਠੇ ਅਹੰਕਾਰ, ਅਭਿਮਾਨ ਤੇ ਅਹੰਕਾਰ, ਅਭਿਮਾਨ ਸਵੈਮਾਨ, ਆਪਣੇ ਆਪ ਦਾ ਮਾਨ, ਹੰਕਾਰ ਹੁੰਦਾ ਪਦਾਰਥਾਂ ਦਾ ਹੰਕਾਰ, ਮਾਇਆ ਦਾ ਹੰਕਾਰ, ਵੱਡ ਪਰਵਾਰੀ ਹੋਣ ਦਾ ਹੰਕਾਰ, ਕਿਸੇ ਚੀਜ਼ ਕਰਕੇ ਜਿਹੜਾ ਹੰਕਾਰ ਪੈਦਾ ਹੋਵੇ ਉਹ ਹੁੰਦਾ ਹੰਕਾਰ। ਲੇਕਿਨ ਸਵੈਮਾਨ, ਅੰਦਰੋਂ ਉੱਠਿਆ ਹੋਇਆ ਆਪਦੇ ਲਈ ਮਾਣ, ਉਸ ਨੂੰ ਕਹਿੰਦੇ ਨੇ ਅਭਿਮਾਨ। ਤੋ ਇਹ ਅਭਿਮਾਨ ਤੇ ਹੰਕਾਰ ਦਾ ਸਦਕਾ ਜੀਵ ਮੁੱਠਿਆ ਜਾਂਦਾ ਹੈ, ਮੁੱਠੇ ਤੋਂ ਭਾਵ ਠੱਗੇ। ਅਭਿਮਾਨ ਮੁੱਠੇ ਅਹੰਕਾਰ, ਜੀਵ ਸਵੈਮਾਨ ਅਤੇ ਹੰਕਾਰ ਦਾ ਸਦਕਾ ਠੱਗੇ ਤੁਰੇ ਜਾ ਰਹੇ ਹਨ। ਭਾਵ ਇਹਨਾਂ ਹੰਕਾਰ ਔਰ ਸਵੈਮਾਨ ਕਰਕੇ, ਆਪਣੇ ਆਪ ਦਾ ਮਾਣ ਕਰਕੇ ਮਨੁੱਖ ਦੂਰੀ ਪਾਈ ਬੈਠਾ ਹੈ ਈਸ਼ਵਰ ਨਾਲੋਂ, ਤੋ ਠੱਗਿਆ ਜਾ ਰਿਹਾ ਹੈ ਇਹਨਾਂ ਦੋਨਾਂ ਦੇ ਹੱਥੋਂ। ਹਾਂਜੀ,
ਸਤਿਗੁਰੂ ਕਾ ਫਟਕਿਆ ਮੰਗੇ ਮੰਗ ਥੱਕੇ ਸੰਸਾਰ।
ਸਤਿਗੁਰੂ ਕਾ ਫਟਕਿਆ ਮੰਗ ਥਕੇ ਸੰਸਾਰ। ਹੁਣ ਲਫ਼ਜ਼ ਇੱਥੇ ਕਿਆ ਜ਼ਰੂਰ ਲਿਖਿਆ ਹੈ, ਪਰ ਅਰਥ ਹੈ ਇਸ ਦਾ ਕਾਈ। ਸਤਿਗੁਰੂ ਕਿਆ ਫਿਟਕਿਆ, ਸਤਿਗੁਰੂ ਦੇ ਫਿਟਕਿਆ ਹੋਇਆਂ ਨੂੰ ਮੰਗ ਥਕੇ ਸੰਸਾਰ। ਅਕਾਲ ਪੁਰਖ ਦੇ ਜਿਹੜੇ ਫਿਟਕਾਰੇ ਹੋਏ ਨੇ, ਉਹ ਦਰ ਦਰ ਤੇ ਮੰਗਦੇ ਫਿਰਦੇ ਨੇ, ਦਰ ਦਰ ਤੇ ਮੰਗ ਰਹੇ ਨੇ, ਪਰ ਉਹਨਾਂ ਨੂੰ ਮਿਲਦਾ ਕੁਝ ਨਹੀਂ। ਸਤਿਗੁਰੂ ਕਿਆ ਫਿਟਕਿਆ ਮੰਗ ਥਕੇ ਸੰਸਾਰ। ਸਤਿਗੁਰ ਤੋਂ ਜੋ ਬੇਮੁਖ ਹੋ ਜਾਂਦੇ ਨੇ, ਜੋ ਦੁਰਕਾਰੇ ਹੋਏ ਨੇ, ਫਿਟਕੇ ਹੋਏ ਨੇ, ਗੁਰੂ ਦੇ ਫਿਟਕਾਰੇ ਹੋਏ, ਉਹਨਾਂ ਨੂੰ ਭਿੱਖ ਮੰਗਣ ਤੇ ਵੀ ਕੁਝ ਮਿਲਦਾ ਨਹੀਂ, ਉਹਨਾਂ ਦੇ ਹੱਥ ਪੱਲੇ ਕੁਝ ਪੈਂਦਾ ਨਹੀਂ, ਉਹਨਾਂ ਨੂੰ ਠੋਕਰਾਂ ਹੀ ਠੋਕਰਾਂ ਪੈਂਦੀਆਂ ਨੇ। ਹਾਂਜੀ,
ਸੱਚਾ ਸ਼ਬਦ ਨਾ ਸੇਵਿਓ ਸਭ ਕਾਜ ਸਵਾਰਨ ਹਾਰ।
ਸੱਚਾ ਸ਼ਬਦ ਨਾ ਸੇਵਿਓ ਸਭ ਕਾਜ ਸਵਾਰਨ ਹਾਰ। ਉਹ ਇੱਕ ਅਕਾਲ ਪੁਰਖ ਦੇ ਨਾਮ ਨਾਲ ਨਹੀਂ ਜੁੜਦੇ ਜਿਹੜਾ ਕਿ ਸਾਰੇ ਮਨੁੱਖਾਂ ਦੇ ਕਾਰਜ ਸਿੱਧ ਕਰਦਾ ਹੈ।
ਮਨ ਮੇਰੇ ਸਦਾ ਹਰ ਵੇਖ ਹਦੂਰ,
ਮਨ ਮੇਰੇ ਸਦਾ ਹਰ ਵੇਖ ਹਦੂਰ। ਐ ਮੇਰੇ ਮਨ, ਤੂੰ ਹਮੇਸ਼ਾ ਉਸ ਅਕਾਲ ਪੁਰਖ ਨੂੰ ਹਾਜ਼ਰ ਨਾਜ਼ਰ ਵੇਖ। ਹਦੂਰ ਹਾਜ਼ਰ ਨਾਜ਼ਰ, ਸਾਹਮਣੇ ਆਮੋ ਸਾਹਮਣੇ ਤੂੰ ਅਕਾਲ ਪੁਰਖ ਨੂੰ ਹਮੇਸ਼ਾ ਸਾਹਮਣੇ ਵੇਖ। ਉਹਦੇ ਤੋਂ ਦੂਰੀ ਤੇ ਨਹੀਂ, ਉਸ ਨੂੰ ਕਿਤੇ ਦੂਰ ਨਾ ਵੇਖ। ਅਸੀਂ ਮਨੁੱਖ ਦੂਰੀ ਖੜੀ ਕਰ ਲੈਂਦੇ ਹਾਂ ਮਨ ਕਰਕੇ। ਇੱਕ ਸਮੁੰਦਰ ਦੀ ਲਹਿਰ ਸਮੁੰਦਰ ਦੇ ਇੱਕ ਕੰਢੇ ਤੇ ਔਰ ਦੂਸਰੀ ਸਮੁੰਦਰ ਦੀ ਲਹਿਰ ਹੋਵੇ ਹਜ਼ਾਰਾਂ ਮੀਲ ਦੂਰ ਉਸੇ ਸਮੁੰਦਰ ਦੇ ਕਿਸੇ ਦੂਸਰੇ ਕੰਢੇ ਤੇ, ਤੋ ਕੀ ਇਹ ਲਹਿਰਾਂ ਵੱਖੋ ਵੱਖ ਨੇ? ਨਹੀਂ, ਕਿਉਂਕਿ ਸਮੁੰਦਰ ਇੱਕ ਹੈ, ਪਾਣੀ ਇੱਕ ਹੈ, ਉਸਦੇ ਵਿੱਚੋਂ ਹੀ ਉੱਠੀਆਂ ਨੇ ਦੋ ਲਹਿਰਾਂ। ਜੇ ਇੱਕ ਸਮੁੰਦਰ ਦੇ ਐਸ ਕੰਢੇ ਹੈ ਤੇ ਦੂਸਰੀ ਸਮੁੰਦਰ ਦੇ ਹਜ਼ਾਰਾਂ ਮੀਲ ਦੂਰ ਦੂਸਰੇ ਕੰਢੇ ਤੇ ਹੈ, ਤੇ ਲਹਿਰਾਂ ਕੋਈ ਸਮੁੰਦਰ ਤੋਂ ਵੱਖਰੀਆਂ ਤੇ ਨਹੀਂ ਹੋ ਗਈਆਂ? ਉਹ ਲਹਿਰਾਂ ਇੱਕ ਦੂਜੇ ਤੋਂ ਕੋਈ ਵੱਖਰੀਆਂ ਤੇ ਨਹੀਂ ਹੋ ਗਈਆਂ? ਸੂਰਜ ਦੀਆਂ ਦੋ ਕਿਰਨਾਂ ਨੇ, ਇੱਕ ਸੂਰਜ ਦੀ ਕਿਰਨ ਇਸ ਮੁਲਕ ਤੇ ਗਿਰਦੀ ਹੈ, ਇੱਕ ਹਜ਼ਾਰਾਂ ਹੀ ਮੀਲ ਦੂਰ ਕਿਤੇ ਦੂਸਰੇ ਦੇਸ਼ ਵਿੱਚ ਗਿਰਦੀ ਹੈ। ਹੈ ਤੇ ਇੱਕੋ ਸੂਰਜ ਚੋਂ ਆਈਆਂ, ਤੋ ਕੋਈ ਵੱਖਰੀਆਂ ਤੇ ਨਹੀਂ ਹੋ ਗਈਆਂ? ਮੁੱਢ ਤਾਂ ਉਹਨਾਂ ਦਾ ਇੱਕ ਹੀ ਹੈ। ਇਸੇ ਤਰ੍ਹਾਂ ਮਨੁੱਖ ਜਾਤੀ ਕਿਸੇ ਦਾ ਹੋਵੇ, ਕੋਈ ਜਾਤ ਦਾ ਹੋਵੇ, ਕਿਸੇ ਮੁਲਕ ਦਾ ਹੋਵੇ, ਹੈ ਤੇ ਇੱਕੋ ਮੁੱਢ ਤੋਂ ਨਿਕਲਿਆ ਆ, ਹੈ ਤੇ ਇੱਕੋ ਸੂਰਜ ਤੋਂ ਆਇਆ, ਹੈ ਤੇ ਇੱਕੇ ਸਮੁੰਦਰ ਦੀਆਂ ਲਹਿਰਾਂ, ਤਾਂ ਫਿਰ ਅਸੀਂ ਇੱਕ ਦੂਸਰੇ ਨੂੰ ਅੱਡ ਅੱਡ ਕਿਉਂ ਗਿਣਦੇ ਹਾਂ? ਔਰ ਜਿਸ ਦਿਨ ਇਹ ਸਮਝ ਆ ਜਾਏ ਕਿ ਅਸੀਂ ਤੇ ਇੱਕੋ ਹੀ ਆ, ਏਕ ਪਿਤਾ ਏਕਸ ਕੇ ਹਮ ਬਾਰਕ, ਇੱਕੋ ਉਸ ਮਹਾਨ ਸ਼ਕਤੀ ਤੋਂ ਅਸੀਂ ਪੈਦਾ ਹੋਏ ਆ, ਤਾਂ ਸਮਝ ਆਏਗੀ ਕਿ ਜੋ ਸੂਰਜ ਦੀ ਕਿਰਨ ਮੇਰੇ ਅੰਦਰ ਹੈ, ਜੋ ਅਕਾਲ ਪੁਰਖ ਦੀ ਜੋਤ ਮੇਰੇ ਅੰਦਰ ਹੈ, ਉਹੀ ਅਕਾਲ ਪੁਰਖ ਦੀ ਜੋਤ ਤੁਹਾਡੇ ਅੰਦਰ ਹੈ, ਤੁਹਾਡੇ ਸਭਨਾਂ ਦੇ ਅੰਦਰ ਹੈ, ਉਹੀ ਅਕਾਲ ਪੁਰਖ ਦੀ ਜੋਤ ਹਰ ਇੱਕ ਜੀਵਤ ਪ੍ਰਾਣੀ ਵਿੱਚ ਹੈ, ਤਾਂ ਫਿਰ ਨੇੜਤਾ ਆਏਗੀ, ਫਿਰ ਸਮਝ ਆਏਗੀ ਕਿ ਜਿਤਨੇ ਜੀਵ ਹਨ ਇੱਕ ਹਨ, ਨੇੜੇ ਹਨ, ਜੋ ਦੂਰੀ ਹੈ ਉਹ ਸਾਡੇ ਮਨਾਂ ਨੇ ਪਾ ਰੱਖੀ ਹੈ। ਮਨ ਮੰਗਦਾ ਹੈ ਕਿਸੇ ਦਾ ਬੁਰਾ, ਮਨ ਚਿਤਵਦਾ ਹੈ ਕਿਸੇ ਦਾ ਬੁਰਾ ਅਨੇਕ ਕਾਰਨਾਂ ਕਰਕੇ, ਔਰ ਇਸੇ ਕਰਕੇ ਦੁਰਾਈ ਹੈ, ਇਸੇ ਕਰਕੇ ਦੂਰੀ ਹੈ। ਔਰ ਦੇਖੋ ਕਿਤਨੀ ਅਜੀਬ ਗੱਲ ਹੈ, ਸਿੱਖ ਕੋਈ ਕੀਰਤਨ ਕਰਦਾ ਹੋਵੇ, ਸਿੱਖ ਕੋਈ ਕਥਾ ਕਰਦਾ ਹੋਵੇ, ਅਖੀਰ ਵਿੱਚ ਅੰਤ ਵਿੱਚ ਖੜਾ ਹੋ ਕੇ ਅਰਦਾਸ ਕਰੇਗਾ ਤੇਰੇ ਪਾਣੇ ਸਰਬੱਤ ਕਾ ਭਲਾ, ਜ਼ਬਾਨ ਤੇ ਆਖਦੀ ਹੈ ਸਰਬੱਤ ਕਾ ਭਲਾ ਤੇ ਮਨ ਆਖਦਾ ਹੈ ਦੂਸਰੇ ਦਾ ਬੁਰਾ। ਹੁਣ ਦੱਸੋ ਇਹ ਫਿਰ ਕਾਗਜ਼ੀ ਫੁੱਲ ਨਾ ਹੋਏ ਤੇ ਕੀ ਮੂੰਹੋਂ ਕਾਗਜ਼ੀ ਫੁੱਲ ਹੀ ਸਿੱਟਦੇ ਹਨ? ਮੂੰਹੋਂ ਤੇ ਆਖਦੇ ਹਾਂ ਸਰਬੱਤ ਕਾ ਭਲਾ ਤੇ ਮਨ ਤੇ ਆਖਦਾ ਦੂਸਰੇ ਸਾਰਿਆਂ ਨੇ ਬੁਰਾ ਭਲਾ ਦੇ ਮੇਰਾ ਹੀ ਹੋਵੇ। ਮਨ ਜੋ ਹੈ ਉਹ ਬਹੁਤ ਕੁਛ ਹੋਰ ਬੋਲਦਾ ਹੈ, ਜ਼ਬਾਨ ਕੁਛ ਹੋਰ ਬੋਲ ਰਹੀ ਹੈ, ਔਰ ਇਸੇ ਕਰਕੇ ਦੂਰੀ ਹੈ। ਜਿਸ ਦਿਨ ਇਹ ਦੂਰੀ ਦੂਰ ਹੋਏਗੀ ਉਸ ਦਿਨ ਨਜ਼ਰ ਆਏਗਾ ਕਿ ਹਰ ਜੀਵਤ ਪ੍ਰਾਣੀ ਵਿੱਚ ਪਰਮਾਤਮਾ ਹੀ ਵਿਆਪਕ ਹੈ, ਹਰ ਥਾਂ ਉਹ ਹੀ ਮੌਜੂਦ ਹੈ। ਕੋਈ ਪਰਾਇਆ ਨਹੀਂ, ਸਭ ਆਪਣੇ ਨੇ। ਹਰ ਇੱਕ ਵਿੱਚ ਮਾਲਕ ਦੀ ਜੋਤ ਹੈ। ਜਿਸ ਦਿਨ ਇਹ ਖਿਆਲ ਆਏਗਾ ਮਾਲਕ ਹਰ ਥਾਂ ਨਜ਼ਰ ਆਏਗਾ, ਫਿਰ ਮਾਲਕ ਆਮਣੇ ਸਾਹਮਣੇ ਹੈ, ਫਿਰ ਈਸ਼ਵਰ ਦੂਰ ਨਹੀਂ, ਫਿਰ ਪਾਲਣ ਦੀ ਲੋੜ ਨਹੀਂ, ਫਿਰ ਤੇ ਉਹ ਹਰ ਥਾਂ ਹੀ ਹੈ। ਮੱਛੀ ਪਾਣੀ ਤੋਂ ਬਿਨਾਂ ਜੀ ਨਹੀਂ ਸਕਦੀ, ਮੱਛੀ ਪਾਣੀ ਵਿੱਚ ਹੀ ਕਲੋਲ ਕਰ ਸਕਦੀ ਹੈ, ਮੱਛੀ ਇੱਕ ਪਲ ਵੀ ਪਾਣੀ ਤੋਂ ਬਗੈਰ ਜੀ ਨਹੀਂ ਸਕਦੀ। ਇਹੀ ਹਾਲ ਮਨੁੱਖ ਦਾ ਹੈ। ਅਸੀਂ ਵੀ ਇਵੇਂ ਹਾਂ, ਪਰਮਾਤਮਾ ਜਿਵੇਂ ਹੈ ਪਾਣੀ ਸਾਡੇ ਲਈ ਘਿਰੇ ਹੋਏ ਹਾਂ, ਉਸ ਪਾਣੀ ਵਿੱਚ ਅਸੀਂ ਹਾਂ ਮੱਛੀਆਂ, ਉਸੇ ਪਰਮਾਤਮਾ ਵਿੱਚ ਹੀ ਤਾਰੀ ਲਾ ਰਹੇ ਹਾਂ ਅਸੀਂ। ਅੰਦਰ ਵੀ ਪਰਮਾਤਮਾ ਹੈ ਤੇ ਬਾਹਰ ਵੀ ਪਰਮਾਤਮਾ ਹੈ। ਪਰਮਾਤਮਾ ਤੋਂ ਬਿਨਾਂ ਤੇ ਅਸੀਂ ਹੋ ਹੀ ਨਹੀਂ ਸਕਦੇ, ਸਾਡੀ ਵਜੂਦ ਹੀ ਨਹੀਂ ਹੋ ਸਕਦੀ। ਤੋ ਉਹ ਪਰਮੇਸ਼ਰ ਤੋਂ ਬਾਈ ਹਰ ਥਾਂ ਹੀ ਹੈ। ਇਹੀ ਚੀਜ਼ ਸਤਿਗੁਰੂ ਇੱਥੇ ਆਖ ਰਹੇ ਨੇ, ਆਖਦੇ ਨੇ ਮਨ ਮੇਰੇ ਸਦਾ ਹਰ ਵੇਖ ਹਦੂਰ। ਐ ਮੇਰੇ ਮਨ, ਹਮੇਸ਼ਾ ਉਸ ਅਕਾਲ ਪੁਰਖ ਨੂੰ ਹਦੂਰ ਹਾਜ਼ਰ ਨਾਜ਼ਰ ਵੇਖ, ਸਾਹਮਣੇ ਵੇਖ। ਹਾਂਜੀ,
ਜਨਮ ਮਰਨ ਦੁੱਖ ਪਰ ਹਰੇ
ਪਰ ਹਰੇ
ਸ਼ਬਦ ਰਿਹਾ ਭਰਪੂਰ।
ਜਨਮ ਮਰਨ ਦੁੱਖ ਪਰ ਹਰੇ, ਪਰ ਹਰੇ ਦੂਰ ਕਰਨਾ, ਨਾਸ ਕਰਨਾ, ਦੂਰ ਕਰਨਾ। ਜਨਮ ਮਰਨ ਦੁੱਖ ਪਰ ਹਰੇ ਸ਼ਬਦ ਰਿਹਾ ਭਰਪੂਰ। ਜਿਉਂ ਹੀ ਤੁਸੀਂ ਅਕਾਲ ਪੁਰਖ ਦੀ ਹੋਂਦ ਹਰ ਥਾਈ ਅਨੁਭਵ ਕਰਨ ਲੱਗਦੇ ਹੋ, ਤਿਉਂ ਹੀ ਤੁਹਾਡਾ ਜਨਮ ਮਰਨ ਦੁੱਖ ਕੱਟਿਆ ਜਾਂਦਾ ਹੈ, ਜਨਮ ਮਰਨ ਦਾ ਦੁੱਖ ਦੂਰ ਹੋ ਜਾਂਦਾ ਹੈ, ਪਰ ਹਰੇ ਦੂਰ ਹੋ ਜਾਂਦਾ ਹੈ। ਜਨਮ ਮਰਨ ਦੁੱਖ ਪਰ ਹਰੇ ਦੂਰ ਹੋ ਜਾਂਦਾ ਹੈ। ਸ਼ਬਦ ਰਿਹਾ ਭਰਪੂਰ, ਫਿਰ ਸੋਝੀ ਆਉਂਦੀ ਏ ਕਿ ਸ਼ਬਦ ਦੇ ਰਾਹੀਂ ਸੋਝੀ ਆਉਂਦੀ ਏ ਕਿ ਉਹ ਮਾਲਕ ਦੇ ਹਰ ਥਾਂ ਭਰਪੂਰ ਹੈ, ਹਰ ਥਾਂ ਹੀ ਵਸਿਆ ਹੋਇਆ ਹੈ, ਉਸ ਦੇ ਬਗੈਰ ਤੇ ਅਸੀਂ ਹਾਂ ਹੀ ਨਹੀਂ। ਹਾਂਜੀ, ਪਰ ਹਰੇ ਦੂਰ ਕਰਨਾ, ਦੁੱਖ ਪਰ ਹਰੇ ਦੁੱਖ ਦੂਰ ਕਰ ਲੈਣਾ। ਤੋ ਜਨਮ ਮਰਨ ਦਾ ਦੁੱਖ ਪਰ ਹਰੇ, ਜਨਮ ਮਰਨ ਦਾ ਦੁੱਖ ਦੂਰ ਕਰ ਲਈਦਾ ਹੈ। ਹਾਂਜੀ,
ਰਹਾਉ ਸੱਚ ਸਲਾਹਨ ਸੇ ਸੱਚੇ, ਸੱਚਾ ਨਾਮ ਆਧਾਰ।
ਸੱਚ ਸਲਾਹਨ ਸੇ ਸੱਚੇ, ਸੱਚਾ ਨਾਮ ਆਧਾਰ। ਸੱਚ ਸਲਾਹਨ ਸੇ ਸੱਚੇ, ਸੱਚੇ ਤੇ ਭਾਈ ਉਹੀ ਨੇ ਜਿਹੜੇ ਸੱਚੇ ਨੂੰ ਸਲਾਹਨ, ਸੱਚੇ ਤੇ ਉਹੀ ਨੇ ਜਿਹੜੇ ਸਦਾ ਥਿਰ ਅਕਾਲ ਪੁਰਖ ਨੂੰ ਸਲਾਹਨ। ਇੱਕ ਗੱਲ ਯਾਦ ਰੱਖਿਆ ਜੇ, ਸੱਚਾ ਲਫ਼ਜ਼ ਆਇਆ ਏ ਅਕਾਲ ਪੁਰਖ ਲਈ। ਸੱਚੇ ਦਾ ਭਾਵ ਹੁੰਦਾ ਹੈ ਸਦਾ ਥਿਰ, ਹਮੇਸ਼ਾ ਰਹਿਣ ਵਾਲਾ, ਹਮੇਸ਼ਾ ਟਿਕਣ ਵਾਲਾ। ਔਰ ਜਿਸ ਨੂੰ ਆਪਾਂ ਸੱਚਾ ਕਹਿੰਦੇ ਹਾਂ, ਇਸ ਨੂੰ ਪੁਰਾਣੇ ਵੇਦਾਂ ਚ ਸਤਿਅ ਲਿਖਿਆ ਹੁੰਦਾ ਸੀ। ਸਤਿਅ, ਹਿੰਦੂ ਮਤ ਵਾਲੇ ਇਸ ਨੂੰ ਸਤਿਅ ਕਹਿ ਦਿੰਦੇ ਨੇ, ਅਸੀਂ ਸੱਚ ਸੱਚਾ ਕਹਿ ਦਿੰਦੇ ਹਾਂ। ਅਰਥ ਇੱਕੋ ਹੀ ਹੈ, ਸੱਚਾ ਵਰਤਿਆ ਜਾਂਦਾ ਹੈ ਉਸ ਈਸ਼ਵਰ ਲਈ। ਹੁਣ ਇੱਥੇ ਆਖਦੇ ਨੇ ਸੱਚ ਸਲਾਹਨ ਸੇ ਸੱਚੇ। ਤੋ ਗੱਲ ਜਿਹੜੀ ਮੈਂ ਸਮਝਾਉਣੀ ਚਾਹੁੰਦਾ ਉਹ ਇਹ ਹੈ, ਆਸਾ ਦੀ ਵਾਰ ਵਿੱਚ ਵੀ ਸਤਿਗੁਰਾਂ ਨੇ ਫਰਮਾਇਆ ਹੈ, ਸੁੱਚ ਹੋਈਏ ਸੁੱਚ ਹੋਵੇ ਤਾਂ ਸੱਚ ਪਾਈਏ, ਸੁੱਚ ਹੋਵੇ ਤਾਂ ਸੱਚ ਪਾਈਏ। ਸੁੱਚ ਔਰ ਸੱਚ, ਸੁੱਚ ਪਵਿੱਤਰਤਾ ਔਰ ਸੱਚ ਪਰਮਾਤਮਾ। ਜੇ ਪਵਿੱਤਰਤਾ ਹੋਵੇ ਮਨ ਦੀ ਤੇ ਪਰਮਾਤਮਾ ਪਾ ਲਈਦਾ ਹੈ, ਸੁੱਚ ਹੋਵੇ ਤਾਂ ਸੱਚ ਪਾਈਏ। ਸੁੱਚ ਤੇ ਸੱਚ ਇੱਕ ਸਿੱਕੇ ਦੇ ਦੋ ਪਹਿਲੂ ਨੇ, ਇੱਕੋ ਸਿੱਕੇ ਦੇ ਦੋ ਪਾਸੇ ਨੇ। ਆ ਵੇਖੀਦਾ ਨਾ, ਕੋਈ ਸਿੱਕਾ ਇੱਕ ਪਾਸੇ ਪਰਤੋ ਕੁਈਨ ਦਾ ਹੈਡ ਲੱਗਾ ਹੁੰਦਾ, ਦੂਜੇ ਪਾਸੇ ਪਰਤੋਂ ਕੋਈ ਹੋਰ ਛਾਪ ਹੁੰਦੀ ਹੈ, ਦੋ ਪਾਸੇ ਇੱਕ ਸਿੱਕੇ ਦੇ, ਹਰ ਇੱਕ ਸਿੱਕੇ ਦੇ ਦੋ ਪਾਸੇ ਹੁੰਦੇ ਨੇ, ਅੱਡ ਅੱਡ ਛਾਪਾਂ। ਹੁਣ ਇਹ ਦੋ ਪਾਸੇ ਅਲਹਿਦਾ ਤੇ ਨਹੀਂ ਕੀਤੇ ਜਾ ਸਕਦੇ ਸਿੱਕੇ ਨੂੰ ਤੋੜੇ ਤੋਂ ਬਗੈਰ, ਕਰ ਸਕਦੇ ਹੋ ਦੋ ਪਾਸੇ ਅਲਹਿਦਾ? ਨਹੀਂ। ਇਸੇ ਤਰ੍ਹਾਂ ਸੁੱਚ ਤੇ ਸੱਚ, ਇਹ ਸਿੱਕੇ ਦੇ ਦੋ ਪਾਸੇ ਨੇ, ਇਹਨਾਂ ਨੂੰ ਅੱਡ ਅੱਡ ਨਹੀਂ ਕੀਤਾ ਜਾ ਸਕਦਾ। ਜੇ ਸੱਚੇ ਨੂੰ ਮਿਲਣਾ ਹੈ ਤੇ ਸੁੱਚ ਪਾਉਣੀ ਪਏਗੀ, ਸੁੱਚ ਪੈਦਾ ਕਰਨੀ ਪਏਗੀ, ਮੈਲ ਗਵਾਉਣੀ ਪਏਗੀ, ਮਨ ਨਿਰਮਲ ਕਰਨਾ ਪਏਗਾ। ਔਰ ਇਸੇ ਤਰ੍ਹਾਂ ਹੀ ਮਨ ਨਿਰਮਲ ਹੋਵੇਗਾ ਜੇ ਸੱਚੇ ਨਾਲ ਜੁੜਾਂਗੇ। ਦੋਨੇ ਰਲੀਆਂ ਗੱਲਾਂ ਨੇ। ਮਨ ਸੁੱਚਾ ਤਦ ਹੋਏਗਾ ਜੇ ਸੱਚੇ ਦੇ ਨਾਮ ਨਾਲ ਜੁੜਾਂਗੇ, ਤੇ ਜਿਉਂ ਹੀ ਮਨ ਸੁੱਚਾ ਹੋਏਗਾ ਸੱਚਾ ਮਿਲ ਜਾਏਗਾ, ਪਰਮਾਤਮਾ ਮਿਲ ਜਾਏਗਾ। ਤੋ ਸੱਚ ਤੇ ਸੁੱਚ ਕੋਈ ਵੱਖਰੀਆਂ ਗੱਲਾਂ ਨਹੀਂ। ਉਹੀ ਸੱਚੇ ਦੇ ਨਾਮ ਨਾਲ ਜੁੜੀਏ ਤੇ ਮਨ ਸੁੱਚਾ ਹੁੰਦਾ ਹੈ, ਤੇ ਜਿਉਂ ਹੀ ਮਨ ਸੁੱਚਾ ਹੁੰਦਾ ਹੈ ਉਹ ਸੱਚਾ ਮਿਲ ਜਾਂਦਾ ਹੈ। ਤਦੇ ਆਖਿਆ ਸਤਿਗੁਰਾਂ ਨੇ, ਸੁੱਚ ਹੋਵੇ ਤਾਂ ਸੱਚ ਪਾਈਏ। ਔਰ ਸੁੱਚ ਕਿਵੇਂ ਮਿਲੇਗੀ? ਸੁੱਚ ਵੀ ਸੱਚੇ ਦਾ ਨਾਮ ਜਪਿਆ ਹੀ ਆਉਣੀ ਹੈ, ਮੈਲ ਵੀ ਤਦੇ ਹੀ ਜਾਣੀ ਹੈ, ਮਨ ਨਿਰਮਲ ਵੀ ਤਦੇ ਹੀ ਹੋਣਾ ਜਦੋਂ ਨਾਮ ਜਪਾਂਗੇ। ਔਰ ਜਿਉਂ ਹੀ ਮਨ ਨਿਰਮਲ ਹੋਏਗਾ ਉਹ ਸੱਚਾ ਮਿਲ ਜਾਏਗਾ। ਤੋ ਆਖਦੇ ਨੇ ਸੱਚ ਸਲਾਹਣ, ਜੋ ਸੱਚੇ ਨਾਮ ਦੁਆਰਾ ਉਸ ਈਸ਼ਵਰ ਨੂੰ ਸਲਾਉਂਦੇ ਨੇ, ਜਿਹੜਾ ਨਾਮ ਜਪਦੇ ਨੇ, ਸੇ ਸੱਚੇ, ਉਹ ਆਪਣਾ ਹਿਰਦਾ ਸੱਚਾ ਕਰ ਲੈਂਦੇ ਨੇ, ਉਹ ਮਨ ਨਿਰਮਲ ਕਰ ਲੈਂਦੇ ਨੇ, ਉਹ ਪੁਨੀਤ ਹੋ ਜਾਂਦੇ ਨੇ, ਪੁਣੇ ਜਾਂਦੇ ਨੇ। ਸੱਚਾ ਨਾਮ ਆਧਾਰ, ਇੱਕ ਨਾਮ ਹੀ ਉਹਨਾਂ ਦੇ ਜੀਵਨ ਦਾ ਆਸਰਾ ਬਣ ਜਾਂਦਾ ਹੈ, ਟੇਕ ਬਣ ਜਾਂਦੀ ਹੈ, ਇੱਕੋ ਸਹਾਰਾ ਉਹਨਾਂ ਨੂੰ, ਨਾਮ ਦਾ ਹੀ ਸਹਾਰਾ। ਹਾਂਜੀ, ਸੱਸਾ ਚੱਚੇ ਨੂੰ ਨਾਮ, ਸੱਚ ਸਲਾਹਨ ਸੇ ਸੱਚੇ, ਸੱਚਾ ਨਾਮ ਆਧਾਰ। ਨਹੀਂ, ਫਰਕ ਪੈ ਜਾਏਗਾ, ਫਰਕ ਪੈ ਜਾਏਗਾ ਜੇ ਸਿਆਰੀ ਹੋਵੇ ਤੇ। ਉਹ ਸੱਚ ਪਰਮਾਤਮਾ ਲਈ ਹੁੰਦਾ, ਉਹ ਸੱਚੇ ਨਾਮ ਦੁਆਰਾ ਪਰਮਾਤਮਾ ਨਾਲ ਜੁੜਨਾ। ਹਾਂਜੀ,
ਸੱਚੀ ਕਾਰ ਕਮਾਵਣੀ ਸੱਚੇ ਨਾਲ ਪਿਆਰ,
ਸੱਚੀ ਕਾਰ ਕਮਾਵਣੀ ਸੱਚੇ ਨਾਲ ਪਿਆਰ। ਸੱਚੀ ਕਾਰ ਕਮਾਵਣੀ, ਇਸ ਸੰਸਾਰ ਵਿਚ ਰਹਿੰਦਿਆਂ ਹੋਇਆਂ ਕਰਮ ਐਸੇ ਕਰਨੇ ਜਿਹੜੇ ਤੁਹਾਨੂੰ ਪਵਿੱਤਰਤਾ ਨਾਲ ਜੋੜਨ, ਤੁਹਾਡੀ ਨਿਤ ਦੀ ਕ੍ਰਿਤ ਵਿਚ ਵੀ ਸੁੱਚ ਆ ਜਾਏ, ਨਿਤ ਦੇ ਕਰਮ ਤੁਹਾਡੇ ਸੁੱਚੇ ਹੋਣ। ਵੇਖਿਆ ਸੀ ਗੁਰੂ ਨਾਨਕ ਨੇ ਇਹੀ ਸਬਕ ਸਿਖਾਇਆ ਸੀ, ਮਲਕ ਭਾਗੋ ਦੀ ਮਾਲ ਪੂੜੇ ਨਿਚੋੜੇ ਤੇ ਵਿੱਚੋਂ ਖੂਨ ਕੱਢਿਆ, ਭਾਈ ਲਾਲੋ ਦੀ ਕੋਧਰੇ ਦੀ ਰੋਟੀ ਚੋਂ ਦੁੱਧ ਕੱਢਿਆ, ਭਾਵ ਕੀ ਦੱਸਿਆ, ਸਬਕ ਕੀ ਦੱਸਿਆ, ਇਹ ਸਾਖੀ ਤੋਂ ਮਿਲਦਾ ਕੀ ਹੈ? ਕਿ ਜੇ ਸੱਚ ਦੀ ਕਮਾਈ ਹੈ, ਜੇ ਨੇਕੀ ਨਾਲ ਕੀਤੀ ਹੋਈ ਕਮਾਈ ਹੈ, ਉਸੇ ਵਿੱਚ ਹੀ ਬਰਕਤ ਹੈ, ਉਸੇ ਨਾਲ ਹੀ ਪ੍ਰਭੂ ਮਿਲ ਸਕਦਾ ਹੈ। ਸੁੱਚ ਤਾਂ ਹੀ ਮਨ ਚ ਆਏਗੀ ਜੇ ਸੁੱਚ ਕਮਾਵਾਂਗੇ। ਜੇ ਕਮਾਈ ਦੇ ਸਾਧਨ ਸਾਡੇ ਨਿਤ ਦੇ ਕਰਮ ਇਹ ਹੁਣ ਮੰਦੇ, ਇਹ ਮੈਲ ਵਧਾਉਂਦੇ ਹੋਣ, ਤੇ ਫਿਰ ਉਸ ਕਮਾਈ ਨੂੰ ਆ ਕੇ ਅਸੀਂ ਗੁਰਦੁਆਰੇ ਚਾੜ ਦੇਈਏ, ਲੰਗਰ ਕਰਵਾ ਦੇਈਏ, फिर वो कमाई कोई सच्ची नहीं बन जाती, कोई सुथरी नहीं बन जाती। मैं अनेका नाल हेरा फेरी करके पैसे कमावा, अनेका नू लुटा बिजनेस विच, लोगां दे लहू पसीने दी कमाई लुट के, ते फिर उस विचों मैं दसवंध कट के गुरु दे अगे तर दिया भी आ लै हुण मेरी कमाई तू सच्ची कर दे। तो इस तरह कमाईयां सच्चियां नहीं हो जांदियां। नित दे कर्म सुचे हो, नित दी कमाई सुची होवे, इसे तरह मन सुचा होवेगा ते अगे प्रभु मिलेगा। इंज लोकां दा लहू पी के फिर तुसी कुछ दान पुन करके सुचे नहीं हो सकते। हां सच्ची कार कमावनी सच्चे नाल प्यार। तो भाई तोड़े नित दे कर्म ए भी सुचे होन, ते ए सुचे कर्म कर दिया होया उस अकाल पुरख नाल होवे तोड़ा प्यार। हां जी
सच्चा साहो वर्तदा कोई ना मेटन हार।
सच्चा शाहो वर्तदा कोई ना मेटन वार। ओ सदा थिर शाह अकाल पुरख वर्तदा, हर थां ओही वर्त रहा है जीवां विच, कोई ना मेटन हार उसनू मेटिया नहीं जा सकता। हां जी
मन मुख महल ना पायनी कोड़ मुठे कुड़ियार।
मन मुख महल ना पायनी, मन मुख उस परमेश्वर दा द्वार नहीं पा सकते। कूड़ मुठे कुड़ियार, कूड़ ए झूठे, मुठे कुड़ियार अपने झूठे कर्मा राही ठगे जा रहे ने। कूड़ तो भाव झूठे ना सुनत, कूड़ मुठे कुड़ियार ए झूठे अपने झूठे कर्मा राही ठगे जा रहे ने। मुठे ठगे झूठी माया ए इन्हां नूं ठगी तुरी जा रही है। हां जी
होमे करता जगमुआ गुरबिन घोर अंधार।
हाँ मैं करता जगमुआ गुरबिन घोर अंधार। हंकार करदा करदा ही ए सारा संसार मुक जांदा है। गुरबिन घोर अंधार, गुरु तो बिना ए सोझी नहीं आउंदी के हंकार तो किवें छुटकारा पाईए। गुरु तो बिना पता नहीं लगदा के इस हंकार तो किवें मुक्ति पाईए। हां जी
माया मोह विसारिया सुखदाता दातार।
माया मोह विसारिया सुखदाता दातार। माया मोह विसारिया, माया दे मोह ने विसार दिता की सुखां दा दाता दातार। सुखां दा दाता दातार माया दे मोह करके विसर जांदा है। हां जी
सतगुर सेवे तां उभरे सच रखे और तार।
सतगुरु सेवे तां उबरे, जेड़ा गुरु नू चेते करे तदई इस माया तो उच्चा उठ सकदा है, ओही इसे हंकार तो उच्चा उठ सकदा है। सतगुरु सेवे तां उबरे, ओही माया दे तिना गुणा तो उच्चा उठेगा, माया तो उच्चा उठेगा। सच रखे और धार, और कहिंदे ने हिरदे नू, सच रखे और धार, तार तार के अपने हृदय विच ईश्वर दा नाम तार के रखे, और हिरदा तार तार के तो अपने हृदय विच अकाल पुरख दा नाम तार के रखे। हां
कृपा ते हर पाईए सच शब्द विचार।
कृपा ते हर पाईए सच शब्द विचार, हरी कृपा नाल ही मिलदा है, हरी ते रहमत नाल ही मिलदा है। अते रहमत किस ते हुंदी है, जड़ा सच शब्द विचार, जड़ा उस सदाथिर नाम दी विचार विच जुड़दा है। अज में तुसी विचार कर रहे हो उस दे नाम दी, तो जो उस दे नाम दी विचार विच जुड़दा है उसे ते कृपा हो जांदी है। हां
ਸਤਿਗੁਰ ਸੇਵ ਮਨ ਨਿਰਮਲਾ ਹਉਮੈ ਤਜ ਵਿਕਾਰ।
ਸਤਿਗੁਰੂ ਸੇਵ ਮਨ ਨਿਰਮਲਾ, ਗੁਰੂ ਨੂੰ ਚੇਤੇ ਕਰਕੇ ਮਨ ਨਿਰਮਲ ਹੋ ਜਾਂਦਾ ਹੈ। ਹਉਮੈ ਤਜ ਵਿਕਾਰ, ਇਸ ਤਰ੍ਹਾਂ ਹੰਕਾਰ ਤਜ ਮੇਨਾ ਤਿਆਗਣਾ, ਵਿਕਾਰ ਪੈੜੇ ਕਰਮ, ਤੋ ਪੈੜੇ ਕਰਮ ਤੇ ਹੰਕਾਰ ਤਿਆਗ ਕੇ ਮਨ ਨਿਰਮਲ ਹੋ ਜਾਂਦਾ ਹੈ ਜਿਉਂ ਹੀ ਗੁਰੂ ਨੂੰ ਸੇਵੀਏ, ਜਿਉਂ ਹੀ ਗੁਰੂ ਨੂੰ ਯਾਦ ਕਰੀਏ। ਹਾਂਜੀ,
ਆਪ ਛੋੜ ਜੀਵਤ ਮਰੇ ਗੁਰ ਕੇ ਸ਼ਬਦ ਵਿਚਾਰ।
ਆਪ ਛੋੜ, ਹੰਕਾਰ ਛੋੜ, ਜੀਵਤ ਮਰੇ, ਜਿਉਂਦਿਆਂ ਮਰ ਜਾਏ, ਜਿਉਂਦਿਆਂ ਜੀ ਮਾਇਆ ਤੋਂ ਮਰ ਜਾਏ, ਮਾਇਆ ਤੋਂ ਦੂਰ ਹੋ ਜਾਏ। ਆਪ ਛੋੜ ਜੀਵਤ ਮਰੈ ਗੁਰ ਕੈ ਸ਼ਬਦ ਵਿਚਾਰ, ਗੁਰੂ ਦੇ ਸ਼ਬਦਾਂ ਨੂੰ ਵਿਚਾਰ ਕੇ ਜਿਉਂਦੇ ਜੀ ਮਾਇਆ ਤੋਂ ਨਿਰਲੇਪ ਹੋ ਜਾਏ। ਹਾਂਜੀ,
ਧੰਦਾ ਧਾਵਤ ਰਹਿ ਗਏ ਲਾਗਾ ਸਾਚ ਪਿਆਰ।
ਧੰਦਾ ਧਾਵਤ ਰਹਿ ਗਏ ਲਾਗਾ ਸਾਚ ਪਿਆਰ, ਜਿਉਂ ਹੀ ਉਸ ਸੱਚੇ ਨਾਲ ਪਿਆਰ ਲੱਗੇਗਾ ਇਹ ਦੁਨਿਆਵੀ ਧੰਦੇ ਛੁੱਟ ਜਾਣਗੇ, ਛੱਡਣੇ ਨਹੀਂ ਪੈਂਦੇ। ਤੁਹਾਨੂੰ ਕੋਈ ਕਠਿਨ ਤਪੱਸਿਆ ਨਹੀਂ ਕਰਨੀ ਪੈਂਦੀ, ਤੁਹਾਨੂੰ ਕੋਈ ਬਹੁਤੀ ਕਾਲਣਾ ਨਹੀਂ ਕਾਲਣੀ ਪੈਂਦੀ ਇਹ ਦੁਨਿਆਵੀ ਧੰਦੇ ਛੱਡਣ ਲਈ। ਜਿਉਂ ਹੀ ਈਸ਼ਵਰ ਨਾਲ ਪਿਆਰ ਲੱਗੇਗਾ ਇਹ ਧੰਦੇ ਛੁੱਟ ਜਾਣਗੇ, ਛੱਡਣੇ ਨਹੀਂ ਪੈਣਗੇ। ਤਾਂ ਵੱਡੀ ਗੱਲ ਇੱਕੋ ਹੀ ਹੈ, ਪਿਆਰ ਦੀ, ਪਿਆਰ ਪਾਉਣਾ। ਜਿਉਂ ਹੀ ਪਿਆਰ ਪਾਓਗੇ, ਜਿਉਂ ਹੀ ਪ੍ਰੇਮ ਕਰੋਗੇ ਇਹ ਸੰਸਾਰੀ ਧੰਦੇ ਛੁੱਟ ਜਾਣਗੇ। ਹਾਂਜੀ,
ਸੱਚ ਰਤੇ ਮੁਖ ਉਜਲੇ ਤਿਤ ਸੱਚੇ ਦਰਬਾਰ।
ਸੱਚ ਰਤੇ ਮੁਖ ਉਜਲੇ ਤਿਤ ਸੱਚੇ ਦਰਬਾਰ। ਸੱਚ ਰਤੇ ਉਸ ਪਰਮਾਤਮਾ ਦੇ ਨਾਮ ਰੰਗ ਨਾਲ ਰੰਗੇ ਹੋਏ, ਰਤੇ ਰੰਗੇ ਹੋਏ, ਸੱਚ ਰਤੇ, ਰਤੇ ਦਾ ਮਤਲਬ ਰੰਗੇ ਹੋਏ, ਉਸ ਦੇ ਨਾਮ ਨਾਲ ਰੰਗੇ ਹੋਏ। ਮੁਖ ਉਜਲੇ, ਜਿਹੜੇ ਉਹਦੇ ਨਾਮ ਦੇ ਰੰਗ ਨਾਲ ਰੰਗੇ ਹੋਏ ਨੇ ਉਹਨਾਂ ਦੇ ਮੂੰਹ ਉਜਲੇ ਨੇ, ਮੁਖ ਉਜਲੇ। ਕਿੱਥੇ ਉਹਨਾਂ ਦੇ ਮੁਖ ਉਜਲੇ ਨੇ? ਤਿਤ ਸੱਚੇ ਦਰਬਾਰ, ਉਸ ਮਾਲਕ ਦੇ ਦਰਬਾਰ ਵਿੱਚ ਉਹਨਾਂ ਦੇ ਮੁਖ ਉਜਲੇ ਨੇ। ਹਾਂਜੀ,
ਸਤਿਗੁਰ ਪੁਰਖ ਨਾ ਮੰਨਿਓ ਸ਼ਬਦ ਨਾ ਲਾਗੋ ਪਿਆਰ।
ਸਤਿਗੁਰ ਪੁਰਖ ਨਾ ਮੰਨਿਓ ਸ਼ਬਦ ਨਾ ਲਗੋ ਪਿਆਰ, ਜਿਨ੍ਹਾਂ ਨੇ ਗੁਰੂ ਨੂੰ ਮੰਨਿਆ ਨਹੀਂ, ਜਿਹੜੇ ਗੁਰੂ ਦੇ ਲੜ ਲੱਗੇ ਨਹੀਂ, ਉਹਨਾਂ ਦਾ ਕੀ ਹਾਲ ਹੈ? ਸਤਿਗੁਰੂ ਪੁਰਖ ਨਾ ਮੰਨਿਓ ਉਹਨਾਂ ਦਾ ਕੀ ਹਾਲ ਹੈ? ਸ਼ਬਦ ਨਾ ਲਗੋ ਪਿਆਰ, ਉਹਨਾਂ ਨੂੰ ਕਦੇ ਵੀ ਗੁਰੂ ਦੇ ਬੋਲਾਂ ਨਾਲ ਪਿਆਰ ਨਹੀਂ ਪਏਗਾ, ਉਹਨੂੰ ਅਕਾਲ ਪੁਰਖ ਦੇ ਬੋਲਾਂ ਨਾਲ ਪਿਆਰ ਨਹੀਂ ਪਏਗਾ। ਹਾਂਜੀ,
ਇਸ਼ਨਾਨ ਦਾਨ ਜੇਤਾ ਕਰੇ ਦੂਜੇ ਭਾਏ ਖੁਆਰ।
ਇਸ਼ਨਾਨ ਦਾਨ ਜੇਤਾ ਕਰੇ ਦੂਜੇ ਭਾਏ ਖੁਆਰ, ਐਸਾ ਮਨੁੱਖ ਕਿਤਨੇ ਹੀ ਤੀਰਥ ਇਸ਼ਨਾਨ ਕਰ ਲਵੇ, ਕਿਤਨੇ ਹੀ ਦਾਨ ਦੇ ਦੇਵੇ, ਇਸ਼ਨਾਨ ਦਾਨ ਜੇ ਤਾ ਕਰੇ, ਜਿਤਨੇ ਵੀ ਤੀਰਥ ਇਸ਼ਨਾਨ ਕਰ ਲਵੇ, ਕਿਤਨਾ ਹੀ ਦਾਨ ਦੇ ਲਵੇ, ਦੂਜਾ ਪਾਏ ਖੁਆਰ, ਜਿਤਨਾ ਚਿਰ ਮਾਇਆ ਨਾਲ ਜੁੜਿਆ ਖੁਆਰੀ ਹੀ ਖੁਆਰੀ ਹੈ, ਜਿਤਨਾ ਚਿਰ ਦੂਜੇ ਪਾਸੇ ਮਾਇਆ ਨਾਲ ਜੁੜਿਆ ਲਿਬੜਿਆ ਮਾਇਆ ਨਾਲ ਉਹਨਾਂ ਚਿਰ ਖੁਆਰੀ ਹੈ। ਹਾਂਜੀ,
ਹਰ ਜੀਉ ਆਪਣੀ ਕਿਰਪਾ ਕਰੇ ਤਾਂ ਲਾਗੇ ਨਾਮ ਪਿਆਰ।
ਹਰ ਜੀਉ ਆਪਣੀ ਕਿਰਪਾ ਕਰੇ ਤਾਂ ਲਾਗੇ ਨਾਮ ਪਿਆਰ। ਜੇ ਈਸ਼ਵਰ ਆਪਣੀ ਕਿਰਪਾ ਕਰੇ, ਜੇ ਈਸ਼ਵਰ ਪ੍ਰਾਣੀ ਤੇ ਆਪਣੀ ਮਿਹਰ ਕਰ ਦੇਵੇ, ਨਜ਼ਰ ਦ੍ਰਿਸ਼ਟੀ ਕਰ ਦੇਵੇ, ਫਿਰ ਤਾਂ ਲਾਗੇ ਨਾਮ ਪਿਆਰ, ਫਿਰ ਨਾਮ ਨਾਲ ਪਿਆਰ ਲੱਗਦਾ ਹੈ। ਹਾਂਜੀ,
ਨਾਨਕ ਨਾਮ ਸਮਾਲ ਤੋਂ ਗੁਰ ਕੇ ਹੇਤ ਅਪਾਰ।
ਨਾਨਕ ਨਾਮ ਸੰਭਾਲ ਤੂੰ, ਨਾਨਕ ਪਾਤਸ਼ਾਹ ਆਖਦੇ ਨੇ ਹੈ ਜੀ ਤੂੰ ਈਸ਼ਵਰ ਦਾ ਨਾਮ ਚੇਤੇ ਕਰ। ਨਾਨਕ ਨਾਮ ਸੰਭਾਲ ਤੂੰ ਗੁਰ ਕੈ ਹੇਤ ਅਪਾਰ, ਗੁਰੂ ਦੇ ਅਪਾਰ ਹੇਤ, ਹੇਤ ਆਖਦੇ ਨੇ ਪਿਆਰ, ਗੁਰੂ ਦੇ ਪਿਆਰ ਦੇ ਵਿੱਚ ਪੈ ਕੇ ਤੂੰ ਉਸ ਈਸ਼ਵਰ ਦੇ ਨਾਮ ਨੂੰ ਚੇਤੇ ਕਰ। ਹੇਤ ਪਿਆਰ। ਹਾਂਜੀ,
ਸ੍ਰੀ ਰਾਗ ਮਹਿਲਾ ਤੀਜਾ। ਕਿਸ ਹੋ ਸੇਵੀ ਕਿਸ ਜਪ ਕਰੀ ਸਤਿਗੁਰ ਪੁੱਛੋ ਜਾਏ।
ਕਿਸ ਹੋ ਸੇਵੀ ਕਿਆ ਜਪ ਕਰੀ, ਕਿਆ ਜਪ ਕਰੀ, ਕਿਸ ਹੋ ਸੇਵੀ ਕਿਆ ਜਪ ਕਰੀ ਸਤਿਗੁਰ ਪੁੱਛੋ ਜਾਏ। ਕਿਸ ਹੋ ਸੇਵੀ, ਮੈਂ ਕਿਸ ਨੂੰ ਯਾਦ ਕਰਾਂ, ਕਿਸ ਹੋ ਸੇਵੀ, ਸੇਵਣਾ ਯਾਦ ਕਰਨਾ, ਇੱਥੇ ਸਵਾਲ ਹੈ। ਹੋ ਮੈਂ ਕਿਸ ਨੂੰ ਚੇਤੇ ਕਰਾਂ, ਕਿਸ ਹੋ ਸੇਵੀ, ਕਿਆ ਜਪ ਕਰੀ, ਕਿਹੜੀ ਚੀਜ਼ ਦਾ ਜਪ ਕਰਾਂ, ਕਿਹੜੀ ਚੀਜ਼ ਮੈਂ ਦੁਹਰਾਵਾਂ। ਕਿਸ ਹੋ ਸੇਵੀ, ਮੈਂ ਕਿਸ ਨੂੰ ਸਿਮਰਾਂ, ਮੈਂ ਕਿਹਦਾ ਜਪ ਕਰਾਂ, ਮੈਂ ਕੀ ਜਪ ਕਰਾਂ। ਕਿਸ ਹੋ ਸੇਵੀ ਕਿਆ ਜਪ ਕਰੀ ਸਤਿਗੁਰ ਪੁੱਛੋ ਜਾਏ। ਇਹ ਸਵਾਲ ਮੈਂ ਆਪਣੇ ਗੁਰੂ ਤੋਂ ਪੁੱਛਦਾ, ਮੈਂ ਗੁਰੂ ਕੋਲ ਜਾ ਕੇ ਪੁੱਛਦਾ ਵਾਂ ਕਿ ਐ ਗੁਰੂ ਤੂੰ ਮੈਨੂੰ ਦੱਸ, ਮੈਂ ਕਿਹਨੂੰ ਯਾਦ ਕਰਾਂ, ਮੈਂ ਕੀ ਜਪਾਂ। ਇਹ ਸਵਾਲ ਮੈਂ ਆਪਣੇ ਗੁਰੂ ਕੋਲ ਪੁੱਛਦਾ। ਹਾਂਜੀ,
ਸਤਿਗੁਰ ਕਾ ਪਾਣਾ ਮਨ ਲਈ ਵਿੱਚੋਂ ਆਪ ਗਵਾਏ।
ਤੋ ਗੁਰੂ ਅੱਖੋਂ ਕੀ ਕਹਿੰਦਾ ਹੈ? ਗੁਰੂ ਆਖਦਾ ਸਤਿਗੁਰ ਕਾ ਪਾਣਾ ਮਨ ਲਈ ਵਿੱਚੋਂ ਆਪ ਗਵਾਏ। ਗੁਰੂ ਆਖਦਾ ਕਿ ਈਸ਼ਵਰ ਦਾ ਪਾਣਾ ਮੰਨਣਾ ਸਿੱਖ ਪਹਿਲਾਂ। ਸਤਿਗੁਰ ਕਾ ਬਾਣਾ ਮਨ ਲਈ, ਅਕਾਲ ਪੁਰਖ ਦਾ ਪਾਣਾ, ਉਸ ਦੀ ਰਜ਼ਾ ਵਿੱਚ ਰਹਿਣਾ ਸਿੱਖ। ਜਿਵੇਂ ਉਹ ਰੱਖੇ ਉਵੇਂ ਰਹਿਣਾ ਸਿੱਖ। ਸਤਿਗੁਰ ਕਾ ਪਾਣਾ ਮਨ ਲਈ ਵਿੱਚੋਂ ਆਪ ਗਵਾਏ, ਆਪਣਾ ਹੰਕਾਰ ਗਵਾ